ਸਤਿਗੁਰੇ ਨਮੈ ਸ਼੍ਰੀ ਗੁਰੂ ਦੇਵ ਨਮੈ ਦਾਸ ਤੁਹਾਨੂੰ ਹੱਥ ਜੋੜ ਕੇ ਸੰਗਤ ਦੇ ਚਰਨਾਂ ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਉਹ ਗੁਨਾਹ ਕਰੋੜੇ ਜਨਮਾਂ ਤੋਂ ਮੈਂ ਇਕੱਠਾ ਕਰੀ ਕਰਦਾ ਹਾਂ, ਸੰਗਤ ਦੀ ਸਮਰਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾ ਤਾਂ ਕਰੋ, ਸੰਗਤ ਦੇ ਬਖਸ਼ਣ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ।
ਜਗਨ ਹੋਮ ਪੁਨ ਤਪ ਪੂਜਾ ਦੀ ਦੁਖੀ ਨਿਤ ਦੁਖ ਸਹੀ ਰਾਮ ਨਾਮ ਬਿਨ ਮੁਕਤ ਨ ਪਾਵਸ ਮੁਕਤ ਨਾਮ ਗੁਰਮੁਖ ਲਹਿ ਰਾਮ ਨਾਮ ਬਿਨ ਬਿਰਤੇ ਜਗ ਜਨਮਾ ਵਿਖ ਖਾਏ ਵਿਖ ਬੋਲੀ ਬੋਲੇ ਬਿਨਾਵੇ ਨੀ ਫਲ ਮਰ ਪ੍ਰਮਨਾ ਪੁਸਤਕ ਪਾਠ ਵਿਆਕਰਣ ਬਖਾਣੇ ਸ਼ਬਦ ਮੁਕਤ ਕਾ ਪ੍ਰਾਣੀ ਰਾਮ ਨਾਮ ਬਿਨ ਉਰਜ ਮਰੇ ਦੰਡਕ ਮੰਡਲ ਸਿਖਾ ਸੋਤ ਤੋਤੀ ਤੀਰਥ ਗਨ ਅਤ ਭ੍ਰਮਣ ਕਰੇ ਰਾਮ ਨਾਮ ਬਿਨ ਸਾਂਤ ਨਾਵੇ ਜਪ ਹਰ ਹਰ ਨਾਮ ਸੂ ਪਾਰ ਪਰੇ
ਨਹੀਂ ਮਿਲ ਸਕਦੀ। ਜਗਨ ਹੋਮ ਪੁਨ ਤਪ ਪੂਜਾ ਦੇ ਦੁਖੀ ਨਿਤ ਦੁਖ ਸਹਿ ਰਾਮ ਨਾਮ ਬਿਨ ਮੁਕਤ ਨਾ ਪਾਵਸ ਮੁਕਤ ਨਾਮ ਗੁਰਮੁਖ ਲੈ। ਅੱਜ ਦੇ ਇਸ ਰੂਹਾਨੀ ਸਤਸੰਗ ਲਈ ਗੁਰੂ ਸਾਹਿਬ ਜੋ ਸ਼ਬਦ ਬਖਸ਼ਿਸ਼ ਕਰ ਰਹੇ ਹਨ ਉਹ ਹੈ ਰਾਮ ਨਾਮ। ਇਹ ਰਾਮ ਕੌਣ ਹੈ? ਨਾਮ ਕਿਸ ਨੂੰ ਕਿਹਾ ਗਿਆ ਹੈ? ਇਸ ਨੂੰ ਪ੍ਰਾਪਤ ਕਰਨ ਦੇ ਨਾਲ ਮੁਕਤੀ ਕਿਸ ਤਰੀਕੇ ਦੇ ਨਾਲ ਮਿਲ ਜਾਂਦੀ ਹੈ? ਗੁਰੂ ਨਾਨਕ ਸਾਹਿਬ ਇਸ ਸ਼ਬਦ ਵਿੱਚ ਪ੍ਰਗਟ ਕਰ ਰਹੇ ਹਨ, ਜਗਨ ਹੋਮ ਪੁਨ ਤਪ ਪੂਜਾ। ਇਸ ਜਗਤ ਦੇ ਵਿੱਚ ਜਦੋਂ ਇਹ ਜੀਵਾਤਮਾ 84 ਦੇ ਭਰਮਣ ਦੇ ਵਿੱਚੋਂ ਇੱਕ ਮੌਕਾ ਇਸ ਨੂੰ ਮਿਲਦਾ ਹੈ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਿਲਣ ਵਾਸਤੇ, ਉਸ ਲਈ ਉਸ ਨੂੰ ਮਿਲਣ ਵਾਸਤੇ ਬਹੁਤ ਸਾਰੀ ਕਿਰਿਆ ਨੂੰ ਅਪਣਾਉਂਦੀ ਹੈ, ਜਿਸ ਦੇ ਵਿੱਚ ਯੱਗ ਕੀਤੇ ਜਾਂਦੇ ਨੇ, ਪੁੰਨ ਦਾਨ ਕੀਤੇ ਜਾਂਦੇ ਨੇ, ਤਰ੍ਹਾਂ ਤਰ੍ਹਾਂ ਦੀਆਂ ਤਪੱਸਿਆ ਕੀਤੀਆਂ ਜਾਂਦੀਆਂ ਨੇ, ਚਾਹੇ ਉਹ ਅਸ਼ਟਾਂਗ ਯੋਗ ਦੀਆਂ ਨੇ, ਚਾਹੇ ਤਪ ਦੀਆਂ ਯਾਨੀ ਕਿ ਇਸ ਸਰੀਰ ਨੂੰ ਤਪਾਉਣ ਦੀਆਂ, ਚਾਰ ਪਾਸੇ ਅੱਗ ਜਲਾ ਕਰਕੇ ਸਿਰ ਦੇ ਉੱਪਰ ਧੁੱਪ ਦੀ ਅਗਨੀ ਨੂੰ ਬਰਦਾਸ਼ਤ ਕਰਨਾ, ਇਹ ਹੈ ਉਹ ਭਿਆਨਕ ਤਪ ਜਿਹੜਾ ਰਿਸ਼ੀ ਮੁਨੀਆਂ ਨੇ ਇਸ ਮਨ ਨੂੰ ਮਾਰਨ ਵਾਸਤੇ ਔਰ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਲਈ ਕੀਤਾ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦੇਹ ਦੁਖੀ, ਇਹ ਸਾਰੀਆਂ ਕਿਰਿਆ ਦੇ ਨਾਲ ਇਹ ਦੇਹ ਦੁਖੀ ਹੁੰਦੀ ਹੈ, ਨਿਤ ਦੁੱਖ ਸਹਿ ਔਰ ਦਿਨ ਰਾਤ ਇਹ ਕਾਇਆ ਜੜੀ ਹੈ, ਇਹ ਛਿਜਦੀ ਜਾਂਦੀ ਹੈ ਔਰ ਦੁੱਖ ਸਹਿਣੇ ਪੈਂਦੇ ਨੇ ਇਸ ਆਤਮਾ ਨੂੰ, ਕਾਰਨ ਕਿ ਇਸੇ ਦੀ ਤਾਕਤ ਇਸੇ ਦੀ ਸ਼ਕਤੀ ਜੜੀ ਹੈ ਜ਼ਰੇ ਜ਼ਰੇ ਦੇ ਵਿੱਚ ਵਿਆਪਤ ਹੈ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਰਾਮ ਨਾਮ ਬਿਨ ਮੁਕਤ ਨਾ ਪਾਵਸ, ਰਾਮ ਦੇ ਨਾਮ ਦੇ ਬਿਨਾਂ ਤੈਨੂੰ ਮੁਕਤੀ ਨਹੀਂ ਮਿਲ ਸਕਦੀ। ਔਰ ਇਹ ਰਾਮ ਦਾ ਨਾਮ ਜਿਹੜਾ ਹੈ ਇਹ ਗੁਰਮੁਖ, ਗੁਰਮੁਖ ਲਫਜ਼ ਆਇਆ ਸਤਿਗੁਰੂ ਵਾਸਤੇ, ਗੁਰੂ ਵਾਸਤੇ, ਗੁਰੂ ਦੇ ਕੋਲੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਸੋ ਪਹਿਲੀਆਂ ਦੋ ਤੁਕਾਂ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਅੱਜ ਦੇ ਮਜ਼ਮੂਨ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਕੋਈ ਵੀ ਵਿਧੀ ਨਹੀਂ ਹੈ। ਅਗਰ ਕੋਈ ਵਿਧੀ ਹੁੰਦੀ ਤੇ ਇਹ ਪਰਮਾਤਮਾ ਕਦ ਦਾ ਸਾਡੇ ਅੰਦਰ ਕੈਦ ਹੋ ਚੁੱਕਾ ਹੁੰਦਾ, ਅਸੀਂ ਇਸ ਨੂੰ ਕਿਸੇ ਅਲਮਾਰੀ ਦੇ ਵਿੱਚ, ਕਿਸੇ ਗੁਫਾ ਦੇ ਵਿੱਚ ਤਾਲਾ ਲਗਾ ਕਰਕੇ ਰੱਖ ਦਿੰਦੇ, ਜਾਂ ਕਿਸੇ ਚਿੜੀਆ ਘਰ ਦੀ ਸ਼ੋਭਾ ਵਧਾ ਰਿਹਾ ਹੁੰਦਾ, ਬੱਚੇ ਆ ਕਰਕੇ ਤਾੜੀਆਂ ਮਾਰਦੇ ਔਰ ਕਹਿੰਦੇ ਆ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਪਰਮਾਤਮਾ ਹੈ। ਕਾਰਨ ਕਿ ਇਸ ਆਤਮਾ ਨੂੰ ਇਸ ਪਿੰਜਰੇ ਦੇ ਵਿੱਚ ਇੱਕ ਬੁੱਧੀ ਦਾ ਤੱਤਵ ਦਿੱਤਾ ਗਿਆ ਹੈ। ਇਹ ਬੁੱਧੀ ਉਸ ਅਕਾਲ ਪੁਰਖ ਪਰਮਾਤਮਾ ਦੀ ਆਪਣੀ ਦੇਣ ਹੈ ਔਰ ਇਸ ਦੇਣ ਨੂੰ ਦੇਣ ਦੇ ਬਾਅਦ ਵੀ ਉਹ ਸਭ ਤੋਂ ਅਲਿਪਤ ਹੈ, ਉਸ ਦੀ ਤਾਕਤ ਨੂੰ ਕੋਈ ਕੈਦ ਨਹੀਂ ਕਰ ਸਕਦਾ। ਇਸ ਕਰਕੇ ਅੱਜ ਦਾ ਸਭ ਤੋਂ ਪਹਿਲਾ ਉਪਦੇਸ਼ ਹੈ ਕਿ ਕਿਸੇ ਵਿਧੀ ਦੇ ਅੰਦਰ ਪਰਮਾਤਮਾ ਨਹੀਂ ਹੈ ਤੇ ਜੋ ਕੁਛ ਵੀ ਵਿਧੀਆਂ ਇਸ ਜਗਤ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ, ਪ੍ਰਚਾਰਿਤ ਕੀਤੀਆਂ ਜਾਂਦੀਆਂ ਨੇ, ਇਹ ਜੀਵਾਤਾ ਅਪਣਾਉਂਦੀ ਹੈ ਤੇ ਸਿਰਫ ਇਸੇ ਵਾਸਤੇ ਅਪਣਾਉਂਦੀ ਹੈ ਕਿ ਆਪਣੇ ਆਪ ਨੂੰ ਇਸ ਕਾਬਿਲ ਬਣਾ ਸਕੇ ਕਿ ਉਸ ਪ੍ਰਵਿਤੀ ਕਰਮ ਨੂੰ ਹਾਸਲ ਕਰਕੇ ਉਸ ਦੇ ਵਿੱਚ ਮਿਲਣ ਦੇ ਕਾਬਿਲ ਬਣ ਸਕੇ। ਇਸ ਤੋਂ ਅੱਗੇ ਕੋਈ ਵੀ ਮਜ਼ਮੂਨ ਨਹੀਂ ਹੈ। ਇਹ ਸਾਰੀ ਗੱਲ ਜਿਹੜੀ ਹੈ ਉਹ ਸਕਾਲ ਪੁਰਖ ਪਰਮਾਤਮਾ ਦੀ ਆਪਣੀ ਦਇਆ ਦੇ ਉੱਪਰ ਨਿਰਭਰ ਕਰਦੀ ਹੈ। ਇਸੇ ਕਰਕੇ ਉਸ ਨੂੰ ਦਿਆਲ ਪੁਰਸ਼ ਵੀ ਕਿਹਾ ਗਿਆ ਹੈ। ਦਿਆਲ ਹੋਣ ਕਰਕੇ ਹੀ ਅਸੀਂ ਉਸ ਦੀ ਦਿਆਲਤਾ ਦਾ ਲਾਭ ਚੁੱਕ ਸਕਦੇ ਹਾਂ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਜਦ ਤੱਕ ਉਸ ਅਕਾਲ ਪੁਰਖ ਦੀ ਨਜ਼ਰ ਨਾ ਹੋਵੇ ਇਹ ਸਤਿਗੁਰੂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਗੁਰੂ ਨੂੰ ਨਹੀਂ ਮਿਲਿਆ ਜਾ ਸਕਦਾ। ਅਸੀਂ ਗੁਰੂ ਦੇ ਇਤਨੇ ਨਜ਼ਦੀਕ ਬੈਠੇ ਹਾਂ, ਜਿਤਨੇ ਨਜ਼ਦੀਕ ਹਾਂ ਉਤਨੇ ਹੀ ਦੂਰ ਹਾਂ। ਅੱਜ ਤੱਕ ਉਸਨੂੰ ਹਾਸਲ ਨਹੀਂ ਕਰ ਸਕੇ। ਅਨੰਤ ਜਨਮਾਂ ਤੋਂ ਅਸੀਂ ਮਨੁੱਖ ਦੇ ਜਨਮ ਨੂੰ ਹਾਸਲ ਕੀਤਾ, ਪਰ ਜਦੋਂ ਵੀ ਅਸੀਂ ਇਸ ਮਨੁੱਖ ਜਨਮ ਦੇ ਵਿੱਚ ਆਏ ਹਾਂ ਅਸੀਂ ਇਸੇ ਤਰੀਕੇ ਦੀਆਂ ਕਿਰਿਆ ਔਰ ਵਿਧੀਆਂ ਦੇ ਵਿੱਚ ਹੀ ਆਪਣੇ ਹੰਕਾਰ ਦੇ ਵਿੱਚ ਖਤਮ ਹੁੰਦੇ ਗਏ ਕਿ ਅਸੀਂ ਉਸ ਪਰਮਾਤਮਾ ਨੂੰ ਮਿਲਣ ਦੀ ਵਿਧੀ ਨੂੰ ਅਪਣਾ ਰੱਖਿਆ। ਵਿਚਾਰ ਕਰਕੇ ਦੇਖੋ, ਕਿਆ ਇਸ ਆਤਮਾ ਦਾ ਪਰਮਾਤਮਾ ਦੇ ਨਾਲ ਕੋਈ ਮੇਲ ਨਹੀਂ ਹੈ? ਇਹ ਅਟੂਟ ਸੰਬੰਧ ਹੈ ਉਸ ਪਰਮਾਤਮਾ ਦੇ ਨਾਲ। ਇਸ ਅਟੂਟ ਸੰਬੰਧ ਦੇ ਕਾਰਨ ਹੀ ਇਸ ਦੇ ਉੱਪਰ ਕਾਲ ਦਾ ਕੋਈ ਵੀ ਪ੍ਰਭਾਵ ਨਹੀਂ ਹੈ। ਅੱਜ ਤੱਕ ਅਗਰ ਆਤਮਾ ਬਚੀ ਹੈ ਤੇ ਉਸਦਾ ਕਾਰਨ ਇੱਕੋ ਹੀ ਹੈ ਕਿ ਉਹ ਅਕਾਲ ਪੁਰਖ ਦੇ ਨਾਲ ਸਦਾ ਨਿਰੰਤਰ ਆਦਰਾ ਹਜ਼ੂਰ ਜੁੜੀ ਹੋਈ ਹੈ ਔਰ ਇਸੇ ਕਰਕੇ ਇਹ ਆਤਮਾ ਜਿਹੜੀ ਹੈ ਇਸ ਜਗਤ ਦੇ ਵਿੱਚ ਮਨ ਦੀ ਸੰਗਤ ਦੇ ਨਾਲ ਫਸਣ ਦਾ ਕਾਰਨ ਬਣ ਜਾਂਦੀ ਹੈ। ਕਾਰਨ ਕਿ ਉਹ ਆਪਣੇ ਅਟੂਟ ਸੰਬੰਧ ਨੂੰ ਭੁੱਲ ਚੁੱਕੀ ਹੈ। ਅਗਰ ਉਹ ਆਪਣੇ ਅਟੂਟ ਸੰਬੰਧ ਨੂੰ ਯਾਦ ਕਰ ਲਵੇ ਤੇ ਭੁੱਲ ਇਸ ਦੀ ਆਪਣੀ ਹੈ, ਕਿਸੇ ਹੋਰ ਦੀ ਨਹੀਂ ਔਰ ਇਸ ਦੀ ਭੁੱਲ ਨੂੰ ਦੂਰ ਕਰਨ ਵਾਸਤੇ ਕਿਸੇ ਵਿਧੀ ਦੀ ਲੋੜ ਨਹੀਂ ਹੈ, ਕਿਸੇ ਨਿਰਮਾਣ ਦੀ ਲੋੜ ਨਹੀਂ ਹੈ, ਸਿਰਫ ਚੇਤਨਤਾ ਦੀ ਲੋੜ ਹੈ। 12 ਸੂਰਜ ਦੀ ਚੇਤਨ ਤਾਕਤ ਇਸ ਦੇ ਅੰਦਰ ਮੌਜੂਦ ਹੈ। ਆਦਰਾ ਹਦੂਰ ਹਰ ਵਕਤ ਇਸ ਦੇ ਨਾਲ ਹੈ। ਇਸੇ ਕਰਕੇ ਇਹ ਸਾਰੇ ਮੰਡਲਾਂ ਦੇ ਵਿੱਚ ਅਨੰਤ ਕਾਲ ਤੋਂ ਕਿਤਨੀਆਂ ਪਰਲੇ ਮਹਾਂਪਰਲੇ ਹੋ ਗਈਆਂ ਕੋਈ ਗਿਣਤੀ ਦੇ ਵਿੱਚ ਨਹੀਂ ਹੈ, ਪਰ ਇਸ ਦੇ ਉੱਪਰ ਰੰਜ ਮਾਤਰ ਰੱਤੀ ਭਰ ਦਾ ਵੀ ਪ੍ਰਭਾਵ ਨਹੀਂ ਪਿਆ। ਉਸ ਦਾ ਕਾਰਨ ਸਿਰਫ ਇੱਕੋ ਹੀ ਸੀ ਕਿ ਇਹ ਪਰਮਾਤਮਾ ਦੇ ਨਾਲ ਸਦਾ ਨਿਰੰਤਰ ਜੁੜੀ ਹੋਈ ਹੈ। ਇਸ ਜੁੜੀ ਹੋਈ ਤਾਕਤ ਦੇ ਨਾਲ ਹੀ ਇਹ ਅੱਜ ਤੱਕ ਬਚੀ ਆ ਤੇ ਅਸੀਂ ਨਿਰਮਾਣ ਕਿਸ ਦਾ ਕਰਨਾ, ਵਿਧੀ ਕਿਹੜੀ ਅਪਣਾਉਣੀ ਹੈ, ਕਿਸ ਦੇ ਨਾਲ ਅਸੀਂ ਜੁੜ ਕਰਕੇ ਉਸ ਨੂੰ ਮਿਲਣ ਦੇ ਕਾਬਿਲ ਹੋ ਸਕਦੇ ਹਾਂ, ਇਹ ਵਿਚਾਰ ਕਰਨ ਦੀ ਗੱਲ ਹੈ ਕਿ ਅਸੀਂ ਸੰਸਾਰ ਤੋਂ ਨਾਤਾ ਤੋੜਨਾ ਹੈ। ਸਾਡੀ ਭੁੱਲ ਕੀ ਹੈ? ਇਹ ਆਤਮਾ ਆਪਣੇ ਆਪ ਨੂੰ ਸਰੀਰ ਸਮਝ ਕਰਕੇ ਬੈਠੀ ਹੈ ਔਰ ਸਰੀਰ ਕਰਕੇ ਸੰਸਾਰ ਹੈ ਔਰ ਸੰਸਾਰ ਦੀ ਮਮਤਾ ਮੋਹ ਜਿਹੜੀ ਹੈ ਮਾਇਆ ਇਸ ਆਤਮਾ ਨੂੰ ਆਪਣੇ ਨਾਲ ਬੰਧ ਲੈਂਦੀ ਹੈ ਔਰ ਇਹ ਭੁੱਲ ਜਾਂਦੀ ਹੈ ਕਿ ਇਹ ਕਿਸ ਵਰਣ ਸ਼੍ਰੇਣੀ ਦੇ ਨਾਲ ਸੰਬੰਧ ਰੱਖਦੀ ਹੈ, ਇਸ ਦਾ ਕੁੱਲ ਕੀ ਹੈ ਔਰ ਕਿਹੜੇ ਮੁਲਕ ਦੀ ਇਹ ਰਹਿਣ ਵਾਲੀ ਹੈ, ਇਹ ਸਾਰਾ ਕੁਛ ਹੀ ਭੁੱਲ ਗਈ। ਅਗਰ ਇਹ ਯਾਦ ਕਰ ਲੈਂਦੀ ਹੈ ਤੇ ਸਾਰਾ ਮਜ਼ਮੂਨ ਹੀ ਹੱਲ ਹੋ ਜਾਂਦਾ ਹੈ ਤੇ ਸੱਚਖੰਡ ਤੋਂ ਜਿਹੜੀ ਬਾਣੀ ਦਿੱਤੀ ਜਾਂਦੀ ਹੈ ਉਸਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਇਹ ਆਤਮਾ ਜਿਹੜੀ ਹੈ ਜਾਗ ਪਵੇ, ਇਸ ਦੇ ਵਿੱਚ ਚੇਤਨਤਾ ਜਿਹੜੀ ਅੰਤਰ ਦੇ ਵਿੱਚ ਮੌਜੂਦ ਹੈ ਇਸ ਨੂੰ ਪਤਾ ਲੱਗ ਜਾਏ ਕਿ ਮੈਂ ਕੌਣ ਹਾਂ, ਕਿਸ ਜਗ੍ਹਾ ਦੀ ਰਹਿਣ ਵਾਲੀ ਹਾਂ ਔਰ ਕਿੱਥੋਂ ਆਈ ਹਾਂ। ਤੋ ਜਿਹੜਾ ਰਾਮ ਔਰ ਨਾਮ ਲਫ਼ਜ਼ ਇਸਤੇਮਾਲ ਕੀਤਾ ਹੈ ਗੁਰੂ ਨਾਨਕ ਸਾਹਿਬ ਨੇ, ਇਹ ਰਾਮ ਕੀ ਹੈ ਔਰ ਨਾਮ ਕੀ ਹੈ, ਇਸ ਨੂੰ ਗੁਰੂ ਸਾਹਿਬ ਸਪਸ਼ਟ ਕਰ ਰਹੇ ਨੇ ਕਿਉਂਕਿ ਸਾਰੇ ਸ਼ਬਦ ਦੇ ਵਿੱਚ ਰਾਮ ਨਾਮ ਹੀ ਆਧਾਰ ਹੈ ਔਰ ਅਗਰ ਰਾਮ ਨਾਮ ਦਾ ਸਾਨੂੰ ਅਰਥ ਨਹੀਂ ਪਤਾ ਲੱਗੇਗਾ ਤੇ ਅਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਦਿੱਤੇ ਗਏ ਉਪਦੇਸ਼ ਜਾਂ ਬਾਣੀ ਦੇ ਉੱਪਰ ਅਮਲ ਕਰਕੇ ਆਪਣੇ ਆਪ ਨੂੰ ਕਲਿਆਣ ਕਰਨ ਦਾ ਅਧਿਕਾਰੀ ਬਣਾ ਸਕਾਂਗੇ। ਆਪਣਾ ਆਪ ਕੌਣ ਹੈ? ਸਰੀਰ ਨਹੀਂ ਹੈ, ਆਪਣਾ ਆਪ ਆਤਮਾ ਹੈ। ਪਿਛਲੇ ਸਤਸੰਗ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਅਸੀਂ ਆਪਣੇ ਆਪ ਨੂੰ ਆਤਮਾ ਸਮਝ ਕਰਕੇ ਵਿਚਰਨ ਕਰਨਾ ਹੈ ਔਰ ਅਸੀਂ ਅਵਿਨਾਸ਼ੀ ਹਾਂ, ਸਾਡਾ ਕਾਲ ਦੇ ਨਾਲ ਕੋਈ ਸੰਬੰਧ ਨਹੀਂ, ਕੋਈ ਸਾਡਾ ਉਸਦਾ ਸਾਡੇ ਉੱਪਰ ਪ੍ਰਭਾਵ ਨਹੀਂ ਹੈ। ਜਦ ਤੱਕ ਅਸੀਂ ਆਪਣੇ ਅਧਿਕਾਰ ਨੂੰ ਨਹੀਂ ਜਾਣਾਂਗੇ ਅਸੀਂ ਆਪਣਾ ਫਰਜ਼ ਪੂਰਾ ਨਹੀਂ ਕਰ ਸਕਦੇ। ਫਰਜ਼ ਕੀ ਹੈ? ਇਹ ਦੋ ਪੈਰ ਦੀ ਜੂਨ ਬੁੱਧੀ ਦਾ ਤੱਤਵ ਲੈ ਕਰਕੇ ਜਿਹੜੀ ਸਾਨੂੰ ਮਿਲੀ ਹੈ, ਅਕਾਲ ਪੁਰਖ ਪਰਮਾਤਮਾ ਯਾਨੀ ਕਿ ਆਪਣੇ ਮੂਲ ਦੇ ਵਿੱਚ ਸਮਾ ਜਾਣਾ, ਇਹ ਸਾਡਾ ਫਰਜ਼ ਹੈ। ਫਰਜ਼ ਕਦੋਂ ਪੂਰਾ ਹੋਏਗਾ? ਜਦੋਂ ਸਾਨੂੰ ਅਧਿਕਾਰ ਦਾ ਪਤਾ ਲੱਗੇਗਾ। ਅਧਿਕਾਰ ਅਵਿਨਾਸ਼ੀ ਦਾ, ਅਨੰਤ ਗੁਣਾ ਦਾ ਸਵਾਮੀ, ਅਕਾਲ ਪੁਰਖ ਪਰਮਾਤਮਾ ਦਾ ਅੰਸ਼, ਇਹ ਜੀਵਾਤਮਾ ਸਦਾ ਹਾਜ਼ਰਾ ਅਧੂਰ ਅਨੰਤ ਗੁਣਾ ਦੀ ਸਵਾਮਨੀ ਹੈ। और कदे भी इस दे विच तोट नहीं आंदी। जितने भी प्रचार किए गए ने सब अधूरे किए गए ने। आत्मा इस शरीर चो नहीं निकलती। अगर इस शरीर चो निकल जाएगी तो मुर्दा हो जाएगा, शमशान घाट ले जाकर के साड़ता जाएगा या दरिया च रोड़ता जाएगा। इस तो अगे इसकी कोई भी कीमत नहीं है। तो निश्चित करके जाणो कि यह आत्मा इस शरीर तो बाहर नहीं जाती। इस दियां किरणां ने जिस तरह एक सूरज है, सूरज की किरण सारे जगत नूं प्रभावित करता है। अगर उसके अगे कोई रुकावट आ जाए तो किरणां साढ़े तक पहुंच नहीं सकदियां। तो असीं कह दिंदे हां वी अंधकार आ गया जां सूरज डुब गया। सूरज अधूरा अधूरा है, उसनूं कुछ नहीं होया, उहदे च कोई तोट नहीं आई, सिर्फ रस्ते की रुकावट दूर करन दी गल है। उसे तरीके दे नाल इस दे रस्ते दे विच जिहड़ी रुकावट है, रुकावट कहड़ी है? कर्म दी रेख। कर्म दी रेख कहड़ी है? जड़ी कि इस मुल्क दे विच नियम है, कर्म और मौत दा नियम है। काज और इफेक्ट दे नियम दे विच जो क्रिया कीती जांदी है इंसान दे जन्म दे और किसी भी जून दे विच कोई भी अपनाई या कीती गई क्रिया फलदायक नहीं है। इस नूं गंढ बंद करके जान लो। देवी देवत्या जो कुछ भी करते ने यह उत्तम भोगी जूना ने, सिर्फ भोग ही भोगते ने, अपने किए गए दान पुन का भुगतान करते ने। जदों इन्हों का दान पुन किया या भुगतान खत्म हो जाता है, यह आत्मा जड़ी है स्वर्गां विखंडा चो गिर करके इस मुल्क दे विच आ जाए, फिर जन्म लैंदी है। उसे तरीके दे नाल नरक दी आत्मा ने जब तक उन्हां दे भुगतान मौजूद ने, पाप मौजूद ने, उत्थों हिल नहीं सकदियां। जदों उन्हां दे पाप खत्म हो जाणगे कोई उन्हां नूं रोक ही नहीं सकदा, अपने आप उन्हां मुल्कां तों गिर के इस मुल्क दे विच विष्टा दे कीड़ियां दे रूप दे विच जहरीले कीड़े सप बिच्छू छिपकली जितने ने यह पापां दे अधिकारी जिहड़े नरकां दा भोग करके आए ने उह जूनां ने। ते विचार करके देख लो कि असीं किसे वी जून दे विच जा करके अपने आप नूं कल्याण नहीं कर सकते, यानी आत्मा परमात्मा दे नाल नहीं मिल सकती। असीं उन्हां दी देवी देवत्यां दी पूजा करन च लगे हां। विचार करो, यह समझण दा मजबूर है। उन्हां दे विच वी जिहड़ी सिद्धी ताकत है वह अकाल पुरख परमात्मा दी काल दे जरिए दित्ती गई है और असीं उस चमत्कार नूं ही परमात्मा समझ लैंदे हां। ते चमत्कार परमात्मा नहीं है, परमात्मा एक ऐसा गुण है जिहड़ा मन बुद्धि और इंद्रियां दे नाल असीं जाण ही नहीं सकते। उसी नूं नाम कहा गया है। तो बिल्कुल स्पष्ट बाणी गुरु नानक साहब दे रहे ने कि यह राम और नाम कौन है। इन्हां अनंत मुल्कां दे विचों निकल करके अनंत ब्रह्मंडा तू पार करन दे बाद एक ऐसा मुल्क है जिसनूं अलख अगम और अनामी मुल्क कहा जांदा है, जिस दी सृष्टि रचण वाला और सिरजनहार आप है। सिरजनहार अलख अपारा बेपरवाह, उसनूं बेपरवाह कह करके भी याद किया गया। बेपरवाह क्यों कहा गया? क्योंकि वह अपनी धुन और मौज दे विच मस्त है। उस अलख अलग मुंडरा दे विच जान वास्ते यह सिर्फ आत्मा नूं ही ताकत मिलती है और जा सकती है, और कोई भी नहीं जा सकता। यानी कि उस मुंडल दे विच ओ जिसने सृष्टि नूं रचिया, जो असल परमात्मा है, वह अपनी धुन और मौज दे विच मस्त है। उसके रोम की एक किरण तो यह जड़ी सारी सृष्टि जड़ी है पैदा हुई है, और उसी का एक रोम की किरण का एक गुण है जिसनों एक आवाज किया जाता है, जिसनों गुरु नानक साहब ने हक की आवाज किया है। यह हक की आवाज की है, सतनाम किया गया है हक नू। उस परमात्मा सिरजनहार की आवाज है। ऋषि मुनिया ने उसनों ओम कहता, किसी ने लागोस कहता, किसी ने वड कहता, किसी ने ताओ कहता, किसी ने कुछ किया, किसी ने कुछ अलाकाशवाणी कहता, कोई फर्क नहीं पैंदा। हुक्म अकथ कथा वाणी कितने भी लफ्जा दे नाल याद कर लो, कोई भी फर्क नहीं पैंदा। असल चीज एक ही है, यानी साधारण लफ्जा दे विच एक आवाज मात्र है। एक आवाज ऐसी है जिस दे अंदर सृजन की क्षमता यानी ताकत मौजूद है, जड़ी कि अनंत ब्रह्मंडा नूं सारियां नूं ताकत दे नाल बनांदी है, और उसे दी ताकत दे नाल एक रचना होर रची गई है जिसनूं असीं अकाल पुरख कहिंदे आ, सचखंड की रचना। उन अलख मुल्कां दे निचली जड़ी सब तो पहली रचना है उस सचखंड की रचना कही जाती है। सच क्यों कहा गया है? क्योंकि वह सदा रहण वाला है, उस दे उत्ते कदी कोई कमी या प्रभाव नहीं है इस काल का। इस करके रहण वाला होण करके उसनूं सच कहा गया। अगर उसदे विच प्रभाव हो जाता तो झूठा हो जाता, इस करके असीं उसनूं सचखंड ना कहिंदे। तो उसका अध्याता जो है उसनूं अकाल पुरुष यानी कि दयाल पुरुष भी कहा जाता है, और इस दयाल पुरुष के रोम की किरण तो यानी कि उसने अपनी ताकत के नाल रोम की एक किरण की ताकत के नाल इस शब्द के नाल इस नाम के नाल इस गुण के नाल जिहड़ा सिरजन हार दा जिसनूं आवाज किया गया है, उस दे नाल ए अनंत ब्रह्मंडा दा निर्माण किया गया। उसी दे नाल ताकत दे नाल ओ चलाया जा रहा, और उसी ताकत दे नाल जदों सिमट जाती है तो यह परले मां परले हो जाती है, और यह सारी सृष्टि जिहड़ी है विले दे विच चली जाती है। तो विचार करके देख लो कैसी ताकत है जिसनों गुरु नानक साहब ने नाम किया है। तो नाम कोई लफज या आकार नहीं है, और उसे तरीके दे नाल जदों ये ताकत निचले मंडलों का निर्माण करती ਕਰਦੀ ਹੈ। ਸੱਚਖੰਡ ਤੋਂ ਨਿੱਚੇ ਲੈ ਕਰਕੇ ਬ੍ਰਹਮ ਤੱਕ ਦਾ ਜਿਹੜਾ ਨਿਰਮਾਣ ਹੈ, ਜਿਸਨੂੰ ਅਸੀਂ ਪਰ ਬ੍ਰਹਮ ਸੋਂਗ ਦਾ ਦੇਸ਼ ਵੀ ਕਹਿੰਦੇ ਹਾਂ, ਇਹ ਸਾਰੀ ਰਚਨਾ ਜਿਹੜੀ ਹੈ ਨਿਰੱਖਰ ਪੁਰਸ਼ ਦੇ ਹਵਾਲੇ ਹੈ, ਜਿਹੜਾ ਕਿ ਸਾਰ ਸ਼ਬਦ ਦੇ ਨਾਲ ਇਸਦਾ ਨਿਰਮਾਣ ਕਰਦਾ ਹੈ। ਉਸ ਦੇ ਬਾਅਦ ਬ੍ਰਹਮ ਦੀ ਰਚਨਾ ਹੈ ਜਿਸ ਨੂੰ ਅਸੀਂ ਤ੍ਰਿਲੋਕੀ ਵੀ ਕਹਿੰਦੇ ਹਾਂ, ਜਿਸ ਮੁਲਕ 'ਚ ਅਸੀਂ ਬੈਠੇ ਹਾਂ ਮ੍ਰਿਤ ਲੋਕ, ਇਸ ਦੇ ਨੀਚੇ ਵੀ ਤਿੰਨ ਮੁਲਕ ਮੌਜੂਦ ਨੇ, ਯਾਨੀ ਕਿ ਇਹ ਸਾਰੀ ਰਚਨਾ ਜਿਹੜੀ ਹੈ ਅਨਹਦ ਨਾਦ ਦੇ ਨਾਲ ਅਕਸ਼ਰ ਪੁਰਸ਼ ਜਿਹੜਾ ਹੈ ਕਰਦਾ ਹੈ, ਤੇ ਸਾਰੀ ਰਚਨਾ ਜਿਹੜੀ ਹੈ ਇਹ ਸਾਰੇ ਨਾਮ ਦੇ ਉੱਪਰ ਆਧਾਰਿਤ ਹੈ। ਤੇ ਇੱਕ ਆਵਾਜ਼ ਹੈ ਔਰ ਇਸ ਆਵਾਜ਼ ਦੇ ਵਿੱਚੋਂ ਇੱਕ ਬੜਾ ਹੀ ਲੁਭਾਵਨਾ ਪ੍ਰਕਾਸ਼ ਵੀ ਨਿਕਲਦਾ ਹੈ। ਇਹ ਪ੍ਰਕਾਸ਼ ਔਰ ਆਵਾਜ਼ ਦਾ ਗੁਣ ਜਿਹੜਾ ਹੈ ਨਾਮ ਲੈ ਕਰਕੇ ਪ੍ਰਗਟ ਹੁੰਦਾ ਹੈ। ਤੇ ਇਸੇ ਨੂੰ ਗੁਰੂ ਨਾਨਕ ਸਾਹਿਬ ਜਿਹੜਾ ਕਹਿੰਦੇ ਨੇ ਕਿ ਰਾਮ ਦਾ ਨਾਮ, ਤੇ ਰਾਮ ਕਿਸ ਨੂੰ ਕਿਹਾ, ਇਸ ਨੂੰ ਵੀ ਸ਼ਾਸਤਰਾਂ ਦੇ ਵਿੱਚ ਅਸੀਂ ਵਿਚਾਰ ਕਰਕੇ ਦੇਖੀਏ। ਤੇ ਸ਼ਿਵ ਜੀ ਨੇ ਪਾਰਵਤੀ ਨੂੰ ਕਿਹਾ ਉਪਦੇਸ਼ ਦਿੱਤਾ, ਉਹ ਕਹਿੰਦੇ ਨੇ ਰਾਮ ਇੱਕ ਐਸੀ ਤਾਕਤ ਹੈ, ਇੱਕ ਐਸਾ ਗੁਣ ਹੈ ਜਿਹੜਾ ਜਗਾਵਰ ਰੂਪ ਦੇ ਵਿੱਚ, ਯਾਨੀ ਕਿ ਸ੍ਰਿਸ਼ਟੀ ਦੇ ਵਿੱਚ ਜਿਤਨੇ ਜੰਗਮ ਔਰ ਸਥਾਵਰ ਰੂਪ ਦੇ ਵਿੱਚ ਪ੍ਰਾਣੀ ਮੌਜੂਦ ਨੇ, ਇਹਨਾਂ ਦੇ ਵਿੱਚ ਨਿਰੰਤਰ ਤਾਕਤ ਦੇਣ ਵਾਲੀ ਰਮ ਰਹੀ ਇੱਕ ਐਸੀ ਆਤਮਾ ਹੈ ਜਿਹੜੀ ਕਿ ਉਸ ਪਰਮਾਤਮਾ ਦਾ ਅੰਸ਼ ਹੋਣ ਕਰਕੇ ਰਾਮ ਕਹੀ ਜਾਂਦੀ ਹੈ। ਯਾਨੀ ਕਿ ਰਾਮ ਦੀ ਪਰਿਭਾਸ਼ਾ ਉਸ ਕਾਲ ਦੇ ਰੂਪ ਨੇ ਆਪਣੀ ਅਰਧ ਪਤਨੀ ਨੂੰ ਕੀ ਦਿੱਤੀ ਹੈ ਕਿ ਇੱਕ ਐਸੀ ਤਾਕਤ, ਇੱਕ ਐਸਾ ਪ੍ਰਕਾਸ਼ ਜਿਹੜਾ ਸਦਾ ਰਹਿਣ ਵਾਲਾ। ਯਾਨੀ ਕਿ ਉਸ ਨੂੰ ਕਿਹਾ, ਗੁਰਮੰਤਰ ਦਿੱਤਾ ਸੀ ਓਮ ਨਮੋ ਭਗਵਤੇ ਵਾਸਦੇਵਾਏ, ਯਾਨੀ ਓਮ ਕਿਸ ਨੂੰ ਕਿਹਾ ਸੀਗਾ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਓਂਕਾਰ ਕਿਹਾ, ਉਸੀ ਨੂੰ ਰਿਸ਼ੀ ਮੁਨੀਆਂ ਨੇ ਓਮ ਕਿਹਾ ਸੀ। ਤੇ ਇਹ ਓਮ ਓਂਕਾਰ ਕੀ ਸੀਗਾ, ਇਹ ਉਹੀ ਆਵਾਜ਼ ਹੈ ਜਿਹੜੀ ਉਸ ਸਿਰਜਣਹਾਰ ਦੀ, ਜਿਸ ਨੂੰ ਅਸੀਂ ਕਿਹਾ ਗਿਆ ਕਿ ਆਵਾਜ਼ ਦੇ ਨਾਲ ਇਹ ਸਾਰੀ ਕੁੱਲ ਆਲਮ ਦੀ ਰਚਨਾ ਕੀਤੀ ਗਈ ਹੈ। ਤੇ ਉਸੀ ਓਂਕਾਰ ਨੂੰ ਕਹਿੰਦੇ ਨੇ ਨਮੋ। ਨਮੋ ਦਾ ਭਾਵ ਹੈ ਕਿ ਉਸਦੀ ਸ਼ਰਨ ਦੇ ਵਿੱਚ ਆ। ਨਮੋ ਦਾ ਭਾਵ ਸਿਰਫ ਹੱਥ ਜੋੜ ਕਰਕੇ ਖੜੇ ਹੋ ਜਾਣਾ ਨਹੀਂ ਹੈ, ਯਾਨੀ ਕਿ ਉਸਦੀ ਸ਼ਰਨ ਦੇ ਵਿੱਚ ਚਲਾ ਜਾ। ਕਿਸ ਦੀ? ਇਸ ਆਵਾਜ਼ ਦੀ ਸ਼ਰਨ ਦੇ ਵਿੱਚ। ਕਾਰਨ ਕਿਉਂ ਚਲੇ ਜਾਈਏ? ਕਹਿੰਦੇ ਨੇ ਭਗਵਤ ਹੈ, ਕਿਉਂਕਿ ਇਹ ਭਗਵਾਨ ਹੈ, ਜ਼ਰੇ ਜ਼ਰੇ ਦੇ ਵਿੱਚ ਰਮਿਆ। ਕਹਿੰਦੇ ਨੇ ਵਾਸ ਦਿਵਾਏ, ਵਾਸ ਕਹਿੰਦੇ ਨੇ ਰਹਿਣ ਵਾਲੇ ਨੂੰ, ਦਿਵਾਏ ਕਿਹਾ ਪ੍ਰਕਾਸ਼ ਨੂੰ, ਯਾਨੀ ਕਿ ਇੱਕ ਰਹਿਣ ਵਾਲਾ ਪ੍ਰਕਾਸ਼ ਜਿਹਦੇ ਵਿੱਚ ਆਵਾਜ਼ ਹੈ, ਉਸ ਦੀ ਤੂੰ ਸ਼ਰਨ ਹੋ ਜਾ। ਔਰ ਇਸ ਸ਼ਰਨ ਹੋਏ ਜਿਸ ਨੂੰ ਤੂੰ ਕਹਿ ਰਹੀ ਹੈ ਉਹ ਰਾਮ ਹੈ, ਯਾਨੀ ਕਿ ਰਾਮ ਦਾ ਨਾਮ ਹੈ। ਤੇ ਰਾਮ ਦਾ ਨਾਮ ਕੋਈ ਲਫ਼ਜ਼ ਨਹੀਂ ਹੈ, ਕਾਲ ਨੇ ਵੀ ਜੋ ਹੈ ਕੋਈ ਪਰਮ ਪੈਦਾ ਨਹੀਂ ਕੀਤਾ, ਬਿਲਕੁਲ ਸਪਸ਼ਟ ਰੂਪ ਦੇ ਵਿੱਚ ਉਹ ਵੀ ਮਾਲਕ ਦਾ, ਅਕਾਲ ਪੁਰਖ ਦਾ ਬੜਾ ਪਿਆਰਾ ਹੈ। ਉਸਨੇ 133 ਯੁੱਗ ਤਪ ਕਰਕੇ ਇਹ ਸਾਰੀ ਸ੍ਰਿਸ਼ਟੀ ਦੀ ਡਿਊਟੀ ਸੰਭਾਲ ਰੱਖੀ ਹੈ, ਔਰ ਇਹ ਡਿਊਟੀ ਸੰਭਾਲਣ ਦੇ ਬਾਅਦ ਵੀ ਉਸਨੂੰ ਹੁਕਮ ਹੈ ਕਿ ਤੂੰ ਸੱਚਖੰਡ ਨਹੀਂ ਆਉਣਾ। ਐਸੀ ਕੁਰਬਾਨੀ ਕੌਣ ਦੇ ਸਕਦਾ? ਅਸੀਂ ਘੰਟਾ, ਦੋ ਘੰਟੇ, ਚਾਰ ਘੰਟੇ ਬੈਠਦੇ ਨਹੀਂ ਹਾਂ, ਆਪਣੀ ਲਿਸਟ ਸਾਹਮਣੇ ਪੇਸ਼ ਕਰ ਦਿੰਦੇ ਹਾਂ। ਸਵੇਰ ਚੜ੍ਹਦੀ ਹੈ, ਮਹਾਰਾਜ ਹਾਜ਼ਰ ਹੁੰਦੇ ਨੇ, ਸਭ ਤੋਂ ਪਹਿਲੇ ਸਾਡੀ ਸਲਾਮੀ ਲਈ ਜਾਂਦੀ ਹੈ, ਬਈ ਇਹ ਸਾਰਾ ਦਿਨ ਕੰਮ ਕਰਨਗੇ, ਕਿਧਰੇ ਇਹ ਨਾ ਹੋਏ ਕਿ ਕਮਾਈ ਜਿਹੜੀ ਹੈ ਬਿਨਾਂ ਮਜ਼ਦੂਰੀ ਦੇ ਚਲੀ ਜਾਏ, ਅਤੇ ਉਹ ਮਜ਼ਦੂਰੀ ਪਹਿਲੇ ਹੀ ਫੜਾ ਦਿੰਦੇ ਨੇ। ਉਸ ਤੋਂ ਬਾਅਦ ਅਸੀਂ ਬਹਾਨਾ ਬਣਾ ਕਰਕੇ ਬੱਚਾ ਬਿਮਾਰ ਹੋ ਗਿਆ ਜਾਂ ਕੋਈ ਹੋਰ ਪ੍ਰੋਬਲਮ ਆ ਗਈ ਘਰ ਦੇ ਵਿੱਚ ਚਲੇ ਜਾਈਏ, ਦੂਸਰੀ ਗੱਲ ਹੈ। ਪਰ ਪਰਮਾਤਮਾ ਨੇ ਹਾਜ਼ਰੀ ਹੋਣ ਤੋਂ ਪਹਿਲਾਂ ਹੀ ਸਾਡੀ ਮਜ਼ਦੂਰੀ ਸਾਡੇ ਜੇਬ ਦੇ ਵਿੱਚ ਰੱਖ ਦਿੱਤੀ, ਇਤਨੀ ਮਜ਼ਦੂਰੀ ਰੱਖ ਦਿੱਤੀ ਹੈ ਕਿ ਜਿਹੜੀ ਕਿ ਕਈ ਕਰੋੜ ਜਨਮ ਅਸੀਂ ਉਸਦੇ ਚਰਨ ਧੋਂਦੇ ਰਹੀਏ ਤਾਂ ਤਾਂ ਵੀ ਨਹੀਂ ਪੂਰੀ ਕਰ ਸਕਦੇ। ਪਰ ਅਸੀਂ ਕਿਸ ਹੰਕਾਰ ਦੇ ਵਿੱਚ ਬੈਠੇ ਹਾਂ ਕਿ ਅਸੀਂ ਸੇਵਾਦਾਰ ਹਾਂ, ਅਸੀਂ ਸੇਵਾ ਕਰਦੇ ਹਾਂ, ਸਾਡੇ ਬਿਨਾਂ ਸ੍ਰਿਸ਼ਟੀ ਨਹੀਂ ਚੱਲ ਸਕਦੀ। ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ, ਇੱਕ ਗੰਦੀ ਨਾਲੀ ਦੇ ਕੀੜੇ ਕੋਲੋਂ ਇਸ ਸ੍ਰਿਸ਼ਟੀ ਨੂੰ ਚਲਾਉਣ ਦਾ ਕੰਮ ਲਿੱਤਾ ਜਾ ਸਕਦਾ। ਕਾਰਨ ਕਿ ਕੰਮ ਕਰਨ ਵਾਲੀ ਤਾਕਤ ਹੈ ਉਹ ਰਾਮ ਦਾ ਨਾਮ ਹੈ, ਤੇ ਰਾਮ ਦਾ ਨਾਮ ਜਿੱਥੇ ਪ੍ਰਗਟ ਹੋ ਜਾਏਗਾ ਉਹ ਕੀੜਾ ਹੈ ਜਾਂ ਜਾਨਵਰ ਪਰਿੰਦਾ, ਕਿਆ ਫਰਕ ਪੈ ਜਾਂਦਾ? ਕੰਮ ਤੇ ਉਸ ਰਾਮ ਦੇ ਨਾਮ ਨੇ ਕਰਨਾ, ਤੇ ਫਿਰ ਅਸੀਂ ਕਿਹੜੇ ਹੰਕਾਰ ਦੇ ਵਿੱਚ ਬੈਠੇ ਹਾਂ? ਤੋ ਇਹ ਸਾਰੇ ਹੰਕਾਰ ਦੇ ਵਿੱਚੋਂ ਨਿਕਲ ਕਰਕੇ ਉਸ ਪਰਮਾਤਮਾ ਦੇ ਗੁਣ, ਜਿਸ ਨੂੰ ਕਿ ਸ਼ਿਵ ਜੀ ਨੇ ਉਪਦੇਸ਼ ਦਿੱਤਾ ਕਿ ਰਾਮ ਕਿਹਾ ਗਿਆ, ਕਹਿੰਦੇ ਮੈਂ ਵੀ ਇਸ ਰਮੇ ਹੋਏ ਵਾਸ ਦੇਵ ਰਹਿਣ ਵਾਲੇ ਪ੍ਰਕਾਸ਼ ਦਾ ਨਿਰੰਤਰ ਜਪ ਔਰ ਧਿਆਨ ਕਰਦਾ ਵਾਂ। ਕਿਸ ਦੇ ਨਾਲ? ਰੁਦਰਾਕਸ਼ ਦੀ ਮਾਲਾ ਦੇ ਨਾਲ। ਤਾਂ ਤੂੰ ਵੀ ਇਸੇ ਤਰੀਕੇ ਦੇ ਨਾਲ ਉਸ ਪਰਮਾਤਮਾ ਦੇ ਨਿਰਗੁਣ ਸਰੂਪ ਦਾ ਧਿਆਨ ਕਰਦੇ ਹੋਏ ਇਸ ਰਾਮ ਦੇ ਨਾਮ ਨੂੰ ਜਪ, ਔਰ ਜਿਹੜਾ ਵੀ ਇਸ ਸ੍ਰਿਸ਼ਟੀ ਦੇ ਵਿੱਚ ਰਾਮ ਨਾਮ ਦਾ ਸ਼ਰਨ ਆ ਜਾਂਦਾ, ਉਸ ਦੀ ਟੇਕ ਆਧਾਰ ਲੈ ਲੈਂਦਾ, ਉਹ ਸਮਝ ਲਿਆ ਕਿ ਸਾਰੇ ਪਾਪਾਂ ਤੋਂ ਮੁਕਤ ਹੋ ਕਰਕੇ ਉਸ ਪਰਮਾਤਮਾ ਦੇ ਨਿਰਗੁਣ ਸਰੂਪ ਦੇ ਵੀ ਸਮਾਨ ਦੇ ਕਾਬਿਲ ਹੋ ਜਾਂਦਾ। ਤੇ ਹੁਣ ਰਾਮ ਦਾ ਨਾਮ ਕੀ ਹੈ? ਇਹ ਬਿਲਕੁਲ ਹੀ ਸਪਸ਼ਟ ਗੁਰੂ ਨਾਨਕ ਸਾਹਿਬ ਨੇ ਕਰ ਦਿੱਤਾ ਕਿ ਇਹ ਕੋਈ ਅਕਸ਼ਰੀ ਗੱਲ ਨਹੀਂ ਹੈ, ਨਾ ਕੋਈ ਲਫ਼ਜ਼ ਦਾ ਵਿਸ਼ਾ ਹੈ ਕਿ ਅਸੀਂ ਇਸ ਲਫ਼ਜ਼ ਨੂੰ ਪਕੜ ਕਰਕੇ ਬੈਠੇ ਹਾਂ। ਰਾਮ ਰਾਮ ਸਭ ਕੋ ਕਹੀਏ ਰਾਮ ਨਾ ਹੋਈ, ਗੁਰ ਪ੍ਰਸਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਕਿਸੇ ਵਿਰਲੇ ਨੂੰ, ਭਾਗਾ ਵਾਲੇ ਨੂੰ ਜਿਹੜਾ ਕਿ ਇਸ ਦੀ ਸ਼ਰਨ ਹੋ ਜਾਂਦਾ ਅਨੰਨ ਰੂਪ ਦੇ ਵਿੱਚ, ਤਾਂ ਹੀ ਜਾ ਕਰਕੇ ਸਚਿੱਦਾ ਕੰਨ ਸਵਰੂਪ ਉਸ ਅਕਾਲ ਪੁਰਖ ਪਰਮਾਤਮਾ ਦੇ ਨਿਰਗੁਣੀ ਰੂਪ ਦੇ ਵੀ ਸਮਾਨ ਦੇ ਕਾਬਿਲ ਬਣਦਾ ਹੈ। ਉਸ ਦੇ ਲਈ ਸ਼ਰਧਾ, ਪ੍ਰੇਮ ਔਰ ਯਕੀਨ ਦੀ, ਨਿਸ਼ਕਾਮਤਾ ਦੀ ਭਗਤੀ ਚਾਹੀਦੀ ਹੈ। ਆਪਾਂ ਤੇ ਸਾਰੇ ਕਾਮੀਆਂ ਲਸਟ ਲੈ ਕਰਕੇ ਇੱਥੇ ਬੈਠੇ ਹਾਂ, ਲਸਟ ਦੇ ਨਾਲ ਹੀ ਆਪਣੇ ਸਰੀਰ ਸੰਸਾਰ ਦਾ ਕਾਰ ਵਿਵਹਾਰ ਕਰਦੇ ਹਾਂ। ਇਹ ਜੋ ਸੇਵਾ ਸਾਨੂੰ ਬਖਸ਼ੀ ਸੀ ਕਾਲਕ ਧੋਣ ਵਾਸਤੇ, ਇਹ ਵੀ ਅਸੀਂ ਸਾਰੀ ਦੀ ਸਾਰੀ ਜਿਹੜੀ ਹੈ ਇਸ ਕਾਲਕ ਨਾਲੀ ਲਿਬੇੜ ਲਈ ਮਿਟਾਣੀ ਤੇ ਦੂਰ ਦੀ ਗੱਲ ਰਹੀ ਤੇ ਕਿਸ ਤਰੀਕੇ ਦੇ ਨਾਲ ਅਸੀਂ ਪਾਰ ਹੋ ਸਕਦੇ ਹਾਂ ਇਹ ਸਾਰੀਆਂ ਵਿਧੀਆਂ ਦੇ ਵਿੱਚੋਂ ਨਿਕਲ ਕਰਕੇ ਉਸਦੀ ਅਨਿਲੇ ਸ਼ਰਨ ਦੇ ਵਿੱਚ ਚਲੇ ਜਾਣਾ। ਸ਼ਰਨ ਕਦੋਂ ਹੋਏਗੀ? ਜਦੋਂ ਅਸੀਂ ਇਸ ਸੰਸਾਰ ਦੀ ਟੇਕ ਨੂੰ ਦੂਰ ਕਰਾਂਗੇ, ਸੰਸਾਰ ਦੀ ਸ਼ਰਨ ਚੋਂ ਨਿਕਲਾਂਗੇ ਤੇ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਜਾ ਸਕਦੇ ਹਾਂ। ਸੰਸਾਰ ਦੀ ਟੇਕ ਲਿਆ ਕਦੀ ਉਸ ਅਕਾਲ ਪੁਰਖ ਦੀ ਟੇਕ ਹੋ ਹੀ ਨਹੀਂ ਸਕਦੀ। ਮੁਖੋਟਾ ਜ਼ਰੂਰ ਲੱਗ ਸਕਦਾ ਜਿਸ ਤਰ੍ਹਾਂ ਆਪਾਂ ਸਾਰੇ ਮੁਖੋਟੇ ਲਗਾ ਕਰਕੇ ਬੈਠੇ ਹਾਂ, ਕਿਸੇ ਨੇ ਗੁਰੂ ਨੂੰ ਮੁੱਖ ਰੱਖ ਕਰਕੇ ਇੱਥੇ ਹਾਜ਼ਰ ਨਹੀਂ ਹੋਇਆ, ਸਾਰੇ ਕੋਈ ਡਿਊਟੀ ਨੂੰ ਰੱਖ ਕਰਕੇ, ਕੋਈ ਹੁਕਮ ਨੂੰ ਰੱਖ ਕਰਕੇ, ਕੋਈ ਮਾਨ ਸਨਮਾਨ ਕਰਕੇ, ਕੋਈ ਲਿਸਟਾਂ ਨੂੰ, ਕੋਈ ਫਰਿਆਦਾਂ ਨੂੰ, ਕੋਈ ਦੁੱਖ ਨੂੰ, ਕੋਈ ਨਾ ਕੋਈ ਸੰਸਾਰਿਕ ਵਸਤੂ ਸੰਬੰਧ ਪਦਾਰਥ ਔਰ ਐਸੀ ਕਿਰਿਆ ਨੂੰ ਲੈ ਕਰਕੇ ਮੌਜੂਦ ਹੈ ਕਿ ਜਿਸ ਦੇ ਨਾਲ ਉਹ ਜਗਤ ਦੇ ਨਾਲ ਹੀ ਬੰਧੇਗਾ, ਕਦੀ ਪਰਮਾਤਮਾ ਦੇ ਨਾਲ ਫੇਰੇ ਲੈ ਹੀ ਨਹੀਂ ਸਕਦਾ। ਅਗਰ ਪਰਮਾਤਮਾ ਦੇ ਨਾਲ ਅਸੀਂ ਲਾਵਾਂ ਲੈਣੀਆਂ ਚਾਹੁੰਦੇ ਹਾਂ, ਜਿਸ ਦਾ ਕਿ ਅਧਿਕਾਰ ਦੋ ਪੈਰ ਦੀ ਜੂਨ ਦੇ ਵਿੱਚ ਸਾਨੂੰ ਪਹਿਲਾਂ ਹੀ ਦੇ ਦਿੱਤਾ ਗਿਆ, ਤੇ ਜ਼ਰੂਰੀ ਗੱਲ ਹੈ ਕਿ ਅਸੀਂ ਇਸ ਰਾਮ ਔਰ ਨਾਮ ਦੀ ਸ਼ਰਨ ਲੈ ਲਈਏ। ਇਹ ਦੋ ਲਫ਼ਜ਼ ਦਾ ਜਿਹੜਾ ਭਾਵ ਹੈ ਇਹ ਭਾਵ ਹੀ ਜੁੜਿਆ ਜਾਏਗਾ, ਨਾ ਕਿ ਕਿਰਿਆ ਜੁੜੀ ਜਾਏਗੀ, ਕਿਉਂਕਿ ਰਾਮ ਰਾਮ ਦੀ ਕਿਰਿਆ ਬੱਚਾ ਬੁੱਢਾ ਜਵਾਨ ਕੋਈ ਵੀ ਕਰ ਸਕਦਾ। ਹੋਰ ਤੇ ਹੋਰ ਪਰਿੰਦੇ ਵੀ ਰਾਮ ਰਾਮ ਜਪਾ ਦਿਓ, ਉਹ ਵੀ ਜਪ ਲੈਂਦੇ ਨੇ, ਕਿਆ ਉਹ ਛੁੱਟ ਗਏ ਤੇ ਕਿਆ ਅਸੀਂ ਛੁੱਟ ਜਾਵਾਂਗੇ? ਅਸਲੀ ਗੱਲ ਹੈ ਭਾਵ ਦਾ, ਯਾਨੀ ਕਿ ਨਿਰੰਤਰ ਚਿੰਤਨ ਕਿਸ ਦਾ ਹੋ ਰਿਹਾ, ਧਿਆਨ ਕਿਸ ਦਾ ਹੋ ਰਿਹਾ। ਰਾਮ ਰਾਮ ਜ਼ਬਾਨ ਦੇ ਨਾਲ ਕਰ ਰਹੇ ਹਾਂ, ਚਿੰਤਨ ਸੰਸਾਰ ਦਾ ਕਰ ਰਹੇ ਹਾਂ, ਤੇ ਜਾਵਾਂਗੇ ਕਿਹਦੇ ਵਿੱਚ? ਫੇਰੇ ਤੇ ਸੰਸਾਰ ਨਾਲ ਹੋ ਰਹੇ ਨੇ, ਸਰੀਰ ਦੇ ਨਾਲ ਤੇ ਫੇਰੇ ਹੈ ਹੀ ਨਹੀਂ। ਸਰੀਰ ਤਾਂ ਵੈਸੇ ਹੀ ਨਸ਼ਟ ਪਰ ਹੈ, ਸਰੀਰ ਨੇ ਨਾਲ ਹੀ ਨਹੀਂ ਜਾਣਾ, ਤੇ ਸਾਡੇ ਫੇਰੇ ਸੰਸਾਰ ਦੇ ਨਾਲ ਹੋਣ ਕਰਕੇ ਅਸੀਂ ਸੰਸਾਰ ਦੀ ਸੁਹਾਗਨ ਬਣ ਗਏ। ਜਨਮ ਔਰ ਮਰਨ ਦੇ ਗੇੜ ਦੇ ਫਿਰ ਇਹਨਾਂ ਮੁਲਕਾਂ ਦੇ ਵਿੱਚ ਆਵਾਂਗੇ, ਔਰ ਇਹਨਾਂ ਮੁਲਕਾਂ ਦੇ ਵਿੱਚ ਆ ਕਰਕੇ ਜਦੋਂ ਸਾਨੂੰ ਵਾਰੀ ਮਿਲੇਗੀ, ਕਰੋੜਾਂ ਹੀ ਵਰਿਆਂ ਦੇ ਬਾਅਦ, ਕਰੋੜਾਂ ਹੀ ਜਨਮਾਂ ਦੇ ਬਾਅਦ, ਇਹ ਮਨੁੱਖ ਦਾ ਜਨਮ ਉਸ ਦਿਆਲ ਪੁਰਸ਼ ਦੀ ਦਿਆਲਤਾ ਹੈ ਕਿ ਉਸਦਾ ਹੁਕਮ ਹੈ ਕਿ 84 ਦੇ ਫੇਰ ਤੋਂ ਬਾਅਦ ਇੱਕ ਮੌਕਾ ਇਸ ਆਤਮਾ ਨੂੰ ਜ਼ਰੂਰ ਦੇਣਾ ਕਿ ਆਪਣੇ ਮੂਲ ਦੇ ਵਿੱਚ ਸਮਾਨ ਤੇ ਕਾਬਿਲ ਬਣ ਸਕੇ। ਤੋ ਇਹ ਹੈ ਉਹ ਮਨੁੱਖਾ ਜਨਮ, ਇਹ ਉਹ ਕੀਮਤੀ ਸੂਟ ਜਿਸ ਨੂੰ ਲੈ ਕਰਕੇ ਅਸੀਂ ਬੈਠੇ ਹਾਂ, ਔਰ ਇਹ ਸਵਾਸਾ ਦੀ ਪੂੰਜੀ ਰਾਸ ਜਿਹੜੀ ਸਾਨੂੰ ਦਿੱਤੀ ਸੀ, ਆਪਣਾ ਕੰਮ ਕਰਨ ਵਾਸਤੇ, ਆਪਣੇ ਘਰ ਜਾਣ ਵਾਸਤੇ ਦਿੱਤੀ ਸੀ, ਰਾਮ ਦੇ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਦਿੱਤੀ ਸੀ। ਅਸੀਂ ਲਫ਼ਜ਼ ਨੂੰ ਪ੍ਰਾਪਤ ਕਰਕੇ ਅਹੰਕਾਰ 'ਚ ਬੈਠੇ ਹਾਂ, ਬੈਠੇ ਕਾਲ ਦੇ ਮੂੰਹ 'ਚ ਕਲਪਨਾ ਸੱਚਖੰਡ ਦੀ ਕਰ ਰਹੇ ਹਾਂ। ਸੱਚਖੰਡ ਕੌਣ ਜਾ ਸਕਦਾ? ਵਿਚਾਰ ਕਰਕੇ ਦੇਖੋ, ਇਹ ਰਚਨਾ ਕੋਈ ਛੋਟੀ ਰਚਨਾ ਨਹੀਂ, ਬੜੇ ਬੜੇ ਪਹਿਰੇਦਾਰ ਮੌਜੂਦ ਨੇ, ਆਪਣਾ ਹਿਸਾਬ ਲਿੱਤੇ ਬਿਨਾਂ ਕੋਈ ਕਿਸੇ ਨੂੰ ਜਾਣ ਦੇਗਾ ਹੀ ਨਹੀਂ। ਔਰ ਅਨੰਤ ਮੰਡਲਾਂ ਦਾ ਜਿਹੜਾ ਅਸੀਂ ਫਰਨ ਕਰਕੇ ਅਸੀਂ ਹਿਸਾਬ ਇਕੱਠਾ ਕੀਤਾ, ਬ੍ਰਹਮ ਦੇ ਵਿੱਚ ਮੌਜੂਦ ਹੈ, ਔਰ ਜਦ ਤੱਕ ਇਹ ਸਾਰਾ ਹਿਸਾਬ ਚੁਕਾਇਆ ਨਹੀਂ ਜਾਏਗਾ, ਇਹ ਲਫ਼ਜ਼ ਸਾਨੂੰ ਪਾਰ ਨਹੀਂ ਲਿਜਾਣ ਦੇਣਗੇ। ਇਹ ਲਫ਼ਜ਼ ਸਾਧਨ ਹੈ, ਇੱਕ ਔਜ਼ਾਰ ਦਿੱਤਾ ਗਿਆ, ਇੱਕ ਤਲਵਾਰ ਹੱਥ 'ਚ ਪਕੜਾਈ ਗਈ ਹੈ ਲੜਨ ਵਾਸਤੇ। ਅਸੀਂ ਉਸ ਦੇ ਨਾਲ ਅਗਰ ਲੜਾਈ ਨਹੀਂ ਕਰਾਂਗੇ ਤੇ ਮੈਦਾਨ ਦੇ ਵਿੱਚ ਜਿੱਤ ਨਹੀਂ ਸਕਦੇ। ਸੂਰਾ ਸੋ ਪਹਿਚਾਣੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਇਹ ਸੂਰਾ ਕਿਸ ਨੂੰ ਕਿਹਾ? ਸੂਰਮਾ ਕਿਹਨੇ ਬਣਨਾ? ਵਿਚਾਰ ਕਰਕੇ ਦੇਖੋ, ਗਗਨ ਦਮਾਮਾ ਬਾਜਿਓ ਪਰੇ ਨਿਸ਼ਾਨੋ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਇਹ ਖੇਤ ਮਾਂਡਣ ਵਾਸਤੇ ਕਿਹੜੇ ਸੂਰਮੇ ਆ ਕਰਕੇ ਖਲੋ ਗਏ ਨੇ? ਵਿਚਾਰ ਕਰਕੇ ਦੇਖੋ, ਇਹ ਮਨ ਰੂਪੀ ਸੂਰਮਾ ਆ ਕਰਕੇ ਖੜਾ ਹੋ ਗਿਆ ਜੀ। ਇਸ ਦੇ ਨਾਲ ਜੂਝਣ ਵਾਸਤੇ ਕਿਸ ਨੇ ਜੂਝਣਾ? ਆਤਮਾ ਨੇ ਜੂਝਣਾ। ਕਿਸ ਦੇ ਵਾਸਤੇ? ਇਸ ਦੀਨ ਵਾਸਤੇ। ਦੀਨ ਕੌਣ ਸੀ? ਇਹ ਨਿਮਾਣੀ ਅਕਾਲ ਪੁਰਖ ਦਾ ਅੰਸ਼ ਸੀ ਜਿਸ ਨੂੰ ਲੜਨ ਵਾਸਤੇ ਤੈਨੂੰ ਇਹ ਤਲਵਾਰ ਦਿੱਤੀ ਗਈ ਹੈ ਕਿ ਇਸ ਮੈਦਾਨ ਦੇ ਵਿੱਚ ਖੜਾ ਹੋ, ਉਹਨਾਂ ਸੂਰਮਿਆਂ ਦੇ ਨਾਲ ਲੜ, ਯਾਨੀ ਕਿ ਪੁਰਜਾ ਪੁਰਜਾ ਹੋ ਜਾ, ਵਿਸ਼ੇ ਵਿਕਾਰਾਂ ਚੋਂ ਨਿਕਲ ਜਾ, ਸੰਸਾਰ ਦਾ ਤਿਆਗ ਕਰ। ਜਦ ਤੱਕ ਸੰਸਾਰ ਦਾ ਤਿਆਗ ਨਹੀਂ ਕਰੇਗਾ, ਪੁਰਜਾ ਪੁਰਜਾ ਨਹੀਂ ਕੱਟਿਆ ਜਾਏਗਾ, ਤਦ ਤੱਕ ਤੂੰ ਮਿਲਣ ਦੇ ਕਾਬਿਲ ਬਣ ਹੀ ਨਹੀਂ ਸਕਦਾ। ਤੇ ਕਹਿੰਦੇ ਨੇ ਆਪਣੀ ਹਸਤੀ ਮਿਟਾ ਦੇ ਪਰ ਮੈਦਾਨ ਨਾ ਛੱਡੀ। ਕਿਸ ਵਾਸਤੇ? ਆਤਮਾ ਦੇ ਕਲਿਆਣ ਵਾਸਤੇ। ਤੇ ਇਹ ਤੁਕਾਂ ਕਿਤਨੇ ਗਹਿਰੇ ਅਰਥ ਲੈ ਕਰਕੇ ਆਉਂਦੀਆਂ ਨੇ, ਅਸੀਂ ਕੀ ਅਰਥ ਕੱਢੇ ਨੇ ਔਰ ਕਿਹੜੀ ਜਗ੍ਹਾ ਫਸੀ ਬੈਠੇ ਹਾਂ। ਅੱਜ ਦੇ ਸ਼ਬਦ ਨੂੰ ਅਸੀਂ ਬੜੇ ਪਿਆਰ ਦੇ ਨਾਲ ਮਤ ਔਰ ਧਰਮ ਦੀਆਂ ਦੀਵਾਰਾਂ ਚੋਂ ਨਿਕਲ ਕਰਕੇ ਇਹਨਾਂ ਜ਼ੰਜੀਰਾਂ ਨੂੰ ਕੁਛ ਘੜੀਆਂ ਲਈ ਤੋੜ ਦਿਓ। ਤੋੜ ਅਸੀਂ ਸਦਾ ਲਈ ਸਕਦੇ ਹਾਂ, ਪਰ ਅਸੀਂ ਇਸ ਵਕਤ ਇਤਨੇ ਮੋਹ ਦੇ ਵਿੱਚ ਫਸੇ ਹਾਂ ਕਿ ਸਾਡੇ ਆਪਣੇ ਬਣਾਏ ਗਏ ਲਫ਼ਜ਼, ਆਪਣੇ ਬਣਾਏ ਗਏ ਧਰਮ, ਆਪਣੇ ਘੜੀ ਗਈਆਂ ਇਹ ਸਾਰੀਆਂ ਕਿਰਿਆ ਜਿਹੜੀਆਂ ਨੇ ਸਾਨੂੰ ਬਾਹਰ ਨਿਕਲਣ ਆਜ਼ਾਦ ਹੋਣ ਹੀ ਨਹੀਂ ਦਿੰਦੀਆਂ, ਤੇ ਅਸੀਂ ਕਿਸ ਤਰੀਕੇ ਦੇ ਨਾਲ ਮੁਕਤੀ ਦੇ ਅਧਿਕਾਰੀ ਬਣ ਸਕਦੇ ਹਾਂ। ਤੋ ਸੱਚਖੰਡ ਦੀ ਬਾਣੀ ਉਹਨਾਂ ਭਾਂਡਿਆਂ ਤੇ ਹੀ ਅਸਰ ਕਰਦੀ ਹੈ ਜਿਹੜੇ ਇਸ ਕਾਬਿਲ ਬਣ ਚੁੱਕੇ ਨੇ। ਬੜੇ ਬੜੇ ਮਹਾਰਥੀ ਨਵਰਤਨ ਦਰਬਾਰ ਦੇ ਵਿੱਚ ਮੌਜੂਦ ਨੇ, ਕਹਿੰਦੇ ਨੇ ਸਾਨੂੰ ਸਤਸੰਗ ਸਮਝ ਨਹੀਂ ਆਉਂਦੇ। ਕਿਉਂ ਆਉਣਗੇ? ਕਿਸ ਤਰ੍ਹਾਂ ਆਵਣਗੇ ਜਦ ਮਨ ਨੂੰ ਮੁੱਖ ਰੱਖ ਕਰਕੇ ਬੈਠਾਂਗੇ ਤੇ ਕਿਸ ਤਰ੍ਹਾਂ ਸਮਝ ਆਉਣਗੇ? ਬੱਚੇ ਦੇ ਦਿਮਾਗ ਦੇ ਵਿੱਚ ਗੁੱਲੀ ਡੰਡਾ ਘੁੰਮ ਰਿਹਾ, ਬੈਟ ਬਾਲ ਘੁੰਮ ਰਿਹਾ, ਟੀਵੀ ਘੁੰਮ ਰਿਹਾ, ਤੇ ਵਿਚਾਰ ਕਰਕੇ ਦੇਖੋ ਬੱਚੇ ਨੂੰ ਕਿਤਾਬ ਕਿਸ ਤਰ੍ਹਾਂ ਸਮਝ ਆ ਸਕਦੀ ਹੈ? ਗੁਰੂ ਕਿਤਨਾ ਵੀ ਅੱਛੇ ਤਰੀਕੇ ਨਾਲ ਪੜ੍ਹਾ ਦੇ, ਕਿਤਨਾ ਵੀ ਕੁਛ ਕਰ ਦੇਵੇ, ਕਿਤਨੀਆਂ ਵੀ ਮਿਸਾਲਾਂ ਦੇ ਦੇਵੇ, ਬੱਚੇ ਨੂੰ ਤੇ ਬੈਟ ਬਾਲ ਹੀ ਸਮਝ ਆਏਗੀ ਕਿ ਬਾਲ ਕਿਸ ਤਰ੍ਹਾਂ ਦੇਣੀ ਹੈ ਔਰ ਬੈਟ ਕਿਸ ਤਰ੍ਹਾਂ ਘੁਮਾਉਣਾ। ਉਸੇ ਤਰੀਕੇ ਦੇ ਨਾਲ ਪਰਮਾਰਥੀ ਜੀਵਨ ਹੈ। ਪਰਮਾਰਥੀ ਜੀਵਨ ਨੂੰ ਅਸੀਂ ਕਿਸ ਢੰਗ ਦੇ ਨਾਲ ਅਪਣਾ ਰੱਖਿਆ? ਸੰਸਾਰ ਨੂੰ ਮੁੱਖ ਰੱਖ ਕਰਕੇ, ਮਨ ਨੂੰ ਮੁੱਖ ਰੱਖ ਕਰਕੇ, ਇੱਥੇ ਬੈਠੇ ਵੀ ਹਾਂ ਸਤਸੰਗ ਦੇ ਵਿੱਚ, ਮਨ ਨੂੰ ਮੁੱਖ ਰੱਖ ਕਰਕੇ, ਅਤੇ ਇਹ ਬਾਣੀ ਕਿਸ ਤਰ੍ਹਾਂ ਸਮਝ ਆ ਸਕਦੀ ਹੈ? ਇਤਨੀ ਸਪਸ਼ਟ ਔਰ ਸਾਦੀ ਬਾਣੀ ਹੈ ਕਿ ਇੱਕ ਸਧਾਰਨ ਬੱਚਾ ਵੀ ਅਗਰ ਪਰਮਾਰਥ ਨੂੰ ਸਮਝਣ ਲੱਗ ਜਾਏ, ਉਸਦਾ ਥੋੜ੍ਹਾ ਜਿਹਾ ਵੀ ਝੁਕਾਵ ਹੋ ਜਾਏ, ਅਤੇ ਇਹ ਸਾਰੀਆਂ ਚੀਜ਼ਾਂ ਨੂੰ, ਸੰਸਾਰ ਨੂੰ ਤਿਆਗ ਠੋਕਰ ਮਾਰ ਦੇਗਾ ਔਰ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਆਪਣੇ ਆਪ ਨੂੰ ਬਣਾ ਲਏਗਾ। ਭਗਤ ਪ੍ਰਹਲਾਦ ਨੂੰ ਦੇਖੋ, ਧਰੁਵ ਨੂੰ ਦੇਖੋ, ਕਿਆ ਇਹਨਾਂ ਦੀ ਹਜ਼ਾਰਾਂ ਵਰਸ਼ਾਂ ਦੀ ਉਮਰ ਸੀ? ਕਿਤਨੀ ਉਮਰ ਸੀ? ਕਿਤਨੀ ਬਾਲ ਅਵਸਥਾ, 5-7-10 ਸਾਲ ਦੀ ਅਵਸਥਾ ਦੇ ਵਿੱਚ ਇਹ ਇਹਨਾਂ ਨੇ ਅੰਸ਼ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣਾ ਰਿਹਾ। ਕਾਰਨ, ਉਹਨਾਂ ਨੇ ਸੰਸਾਰ ਦੀ ਲਸਟ ਨੂੰ ਠੋਕਰ ਮਾਰਤੀ ਸੀ ਔਰ ਪਰਮਾਤਮਾ ਦੀ ਲਸਟ ਨੂੰ ਧਾਰਨ ਕਰ ਲਿਆ। ਇੱਕੋ ਹੀ ਸ਼ੋਕ ਅੰਦਰ ਦੇ ਵਿੱਚ ਪੈਦਾ ਕੀਤਾ ਕਿ ਮੈਂ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਬਸ। ਫਿਰ ਕਿਤਨੀਆਂ ਵਿਵਸਥਾ ਦੇਵੀ ਦੇਵਤਿਆਂ ਨੇ, ਸਭ ਨੇ ਪਾਈਆਂ, ਇੰਦਰ ਮਹਾਰਾਜ ਜੀ ਨੇ ਵੀ ਪਾਈਆਂ, ਪਰ ਉਸ ਧਰੁਵ ਨੂੰ, ਪ੍ਰਹਲਾਦ ਨੂੰ ਜਿਹੜਾ ਡੁਲਾ ਨਹੀਂ ਸਕੇ, ਉਸ ਅਕਾਲ ਪੁਰਖ ਪਰਮਾਤਮਾ ਨੂੰ ਆਪਣੇ ਵਿਰਧ ਦੀ ਲਾਜ ਰੱਖਣ ਵਾਸਤੇ ਇਹਨਾਂ ਬੱਚਿਆਂ ਦਾ ਉਧਾਰ ਕਰਨ ਲਈ ਖੁਦ ਅਵਤਾਰ ਲੈ ਕਰਕੇ ਆਉਣਾ ਪਿਆ ਔਰ ਇਹਨਾਂ ਨੂੰ ਉਹ ਦਾਤ ਦੇਣੀ ਪਈ ਜਿਹਨਾਂ ਦੀ ਇਹਨਾਂ ਨੂੰ ਕੋਈ ਮੰਗ ਸੀ। ਅਤੇ ਵਿਚਾਰ ਕਰਕੇ ਦੇਖ ਲਓ, ਅਗਰ ਅਸੀਂ ਇਸ ਬਾਣੀ ਤੋਂ ਲਾਭ ਚੁੱਕਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਬਾਣੀ ਦੇ ਉੱਪਰ ਅਮਲ ਕਰਨਾ ਪਏਗਾ। ਸੱਚਖੰਡ ਦਾ ਉਪਦੇਸ਼ ਆਇਆ ਕਿ ਜਿਹੜੇ ਵੀ ਇਸ ਬਾਣੀ ਦੇ ਵਿੱਚ ਅਮਲ ਕਰਨਗੇ, ਜੋ ਵੀ ਆਪਣੇ ਆਪ ਨੂੰ ਮਿਟਾਉਣਗੇ, ਉਹਨਾਂ ਦੇ ਲਈ ਉਹ ਸਦਾ ਹਾਜ਼ਰਾ ਹਜ਼ੂਰ ਪਰਮਾਤਮਾ ਉਸ ਗੁਣ ਦੇ ਰੂਪ ਦੇ, ਜਿਸ ਨੂੰ ਆਵਾਜ਼ ਜਾਂ ਪ੍ਰਕਾਸ਼ ਕਹਿੰਦੇ ਨੇ, ਅਵਸ਼ ਉਹਨਾਂ ਦੀ ਪ੍ਰਾਪਤੀ ਹੋਏਗੀ। ਸਿਰਫ ਸਤਸੰਗ ਨੂੰ ਸੁਣਨ ਦੇ ਨਾਲ ਕਿਸੇ ਦੀ, ਉਸ ਪਰਮਾਤਮਾ ਦੀ ਗੁਣ ਦੀ ਪ੍ਰਾਪਤੀ ਨਹੀਂ ਹੋ ਸਕਦੀ। ਵਿਚਾਰ ਕਰਕੇ ਦੇਖੋ, ਅਗਰ ਅਸੀਂ ਘਰ ਦੇ ਵਿੱਚ ਆ ਗਏ ਤੇ ਰਸੋਈ ਵੀ ਲੱਭ ਸਕਦੇ ਹਾਂ, ਅਗਰ ਰਸੋਈ ਲੱਭ ਗਈ ਤੇ ਫਿਰ ਖਾਣੇ ਨੂੰ ਵੀ ਬਣਾ ਕਰਕੇ ਤ੍ਰਿਪਤੀ ਹੋ ਸਕਦੀ ਹੈ, ਔਰ ਅਗਰ ਅਸੀਂ ਰਸੋਈ ਦੇ ਵਿੱਚ ਜਾ ਕਰਕੇ ਸਿਰਫ ਭੋਜਨ ਭੋਜਨ ਕਰੀਏ ਤਾਂ ਸਾਡੀ ਤ੍ਰਿਪਤੀ ਨਹੀਂ ਹੋ ਸਕਦੀ। ਤੋ 84 ਲੱਖ ਜਾਮਿਆਂ ਦੇ ਵਿੱਚੋਂ ਘਰ ਦੇ ਵਿੱਚ ਆ ਜਾਣਾ, ਇਹ ਮਨੁੱਖਾ ਜਨਮ ਹੈ, ਔਰ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਸਤਸੰਗ ਦੇ ਵਿੱਚ ਪਹੁੰਚ ਜਾਣਾ, ਸਮਝ ਲਓ ਕਿ ਅਸੀਂ ਰਸੋਈ ਘਰ ਦੇ ਵਿੱਚ ਪਹੁੰਚ ਗਏ, ਔਰ ਰਸੋਈ ਘਰ ਦੇ ਵਿੱਚ ਵੀ ਆ ਕਰਕੇ ਅਗਰ ਅਸੀਂ ਭੋਜਨ ਹੀ ਭੋਜਨ ਕਰਾਂਗੇ, ਜ਼ਬਾਨ ਦੇ ਨਾਲ ਸਿਰਫ ਰਾਮ ਰਾਮ ਹੀ ਕਰਾਂਗੇ, ਤਾਂ ਸਾਡੀ ਤ੍ਰਿਪਤੀ ਨਹੀਂ ਹੋ ਸਕਦੀ। ਯਾਨੀ ਸਤਸੰਗ ਦਾ ਲਾਭ ਸਿਰਫ ਉਹਨਾਂ ਨੂੰ ਹੀ ਮਿਲੇਗਾ ਜਿਹੜੇ ਕਿ ਇਸ ਬਾਣੀ ਦੇ ਉੱਪਰ ਆਪਣੀ ਅਸਤੀ ਨੂੰ ਮਿਟਾਉਣਗੇ, ਯਾਨੀ ਕਿ ਕੁਰਬਾਨੀ ਦੇਣਗੇ। ਇਸ ਸੰਸਾਰ ਦੀ ਕੁਰਬਾਨੀ ਦੇਣੀ ਹੈ, ਹੋਰ ਕੁਛ ਵੀ ਨਹੀਂ। ਮਨ ਔਰ ਤਨ ਇਹ ਨਸ਼ਟਵਰ ਹੈ, ਇਸ ਅਕਾਲ ਪੁਰਖ ਪਰਮਾਤਮਾ ਨੂੰ ਦੇ ਦੇਣਾ। ਉਸਨੂੰ ਭੇਟ ਦੇਣ ਦੇ ਬਾਅਦ ਹੀ ਅਸੀਂ ਉਸ ਸ਼ਬਦ ਨੂੰ ਮਿਲਣ ਦੇ ਕਾਬਿਲ ਬਣ ਸਕਾਂਗੇ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਰਾਮ ਔਰ ਨਾਮ ਦੀ ਸੰਗਿਆ ਦਿੱਤੀ ਹੈ।
ਰਾਮ ਨਾਮ ਬਿਨ ਬੀਤੇ ਜਗ ਜਨਮਾ।
ਰਾਮ ਨਾਮ ਨੂੰ ਪ੍ਰਾਪਤ ਕੀਤੇ ਬਿਨਾਂ ਅਗਰ ਇਹ ਜੀਵਾਤਮਾ ਇਸ ਮੁਲਕ ਤੋਂ ਚਲੀ ਜਾਂਦੀ ਹੈ ਤੇ ਕਹਿੰਦੇ ਨੇ ਉਸਦਾ ਇਸ ਜਨਮ ਦੇ ਵਿੱਚ ਆਉਣਾ ਵਿਰਥਾ ਚਲਾ ਗਿਆ। ਜੋ ਕੁਛ ਵੀ ਅਸੀਂ ਇਸ ਜਗਤ ਦੇ ਵਿੱਚ ਕਰ ਰਹੇ ਹਾਂ, ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਜਿਹੜੀ ਵੀ ਕਿਰਿਆ ਅਸੀਂ ਅਪਣਾ ਰੱਖੀਏ, ਇਸਦਾ ਸਾਨੂੰ ਭੁਗਤਾਨ ਅਵਸ਼ ਦੇਣਾ ਪਏਗਾ। ਇਸਦੇ ਭੁਗਤਾਨ ਤੋਂ ਨਹੀਂ ਬਚ ਸਕਦੇ, ਔਰ ਅਗਰ ਅਸੀਂ ਇਸਦੇ ਭੁਗਤਾਨ ਤੋਂ ਬਚਣਾ ਚਾਹੁੰਦੇ ਹਾਂ ਤੇ ਰਾਮ ਦੇ ਨਾਮ ਨੂੰ ਪ੍ਰਾਪਤ ਕਰੋ। ਅਗਰ ਰਾਮ ਦੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ ਤੇ ਇਹ ਜ਼ਬਾਨੀ ਰਾਮ ਦਾ ਲਫ਼ਜ਼ ਜੜਾ ਹੈ, ਇਹ ਸਾਨੂੰ ਪਾਰ ਲਿਜਾਣ ਦੇ ਕਾਬਿਲ ਕਦੇ ਵੀ ਨਹੀਂ ਬਣਾਏਗਾ। ਸਾਨੂੰ ਦੁਬਾਰਾ ਤੋਂ ਇਹਨਾਂ ਮੁਲਕਾਂ ਚ ਆਉਣਾ ਪਏਗਾ। ਬੇਸ਼ੱਕ ਨੀਚੇ ਮੁਲਕਾਂ ਜਾਈਏ ਜਾਂ ਉਤਲੇ ਮੁਲਕਾਂ ਜਾ ਕਰਕੇ ਡਿਊਟੀ ਦੇਈਏ, ਬੜੇ ਅਹੰਕਾਰ ਚ ਅਸੀਂ ਕਹਿੰਦੇ ਹਾਂ ਕਿ ਗੁਰੂ ਸਾਨੂੰ ਉਤਲੇ ਮੁਲਕਾਂ ਲਿਜਾ ਕੇ ਰੱਖ ਦੇਣਗੇ ਤੇ ਕਿਆ ਤਨ ਔਰ ਮਨ ਦਾ ਪਿੰਜਰਾ ਨਹੀਂ ਦੇਣਗੇ? ਤਨ ਔਰ ਮਨ ਦੇ ਪਿੰਜਰੇ ਚੋਂ ਅਗਰ ਕੋਈ ਨਿਕਲਣਾ ਚਾਹੁੰਦਾ ਤੇ ਬੜੇ ਸ਼ੋਕ ਦੇ ਨਾਲ ਸਤਸੰਗ ਦੇ ਵਿੱਚ ਆ ਕਰਕੇ ਇਸ ਬਾਣੀ ਨੂੰ ਧਾਰਨ ਕਰੇ, ਤਾਂ ਹੀ ਜਾ ਕਰਕੇ ਉਸਦਾ ਉਧਾਰ ਹੋ ਸਕਦਾ। ਨਹੀਂ ਤੇ ਇਹ ਸਤਸੰਗ ਦੇ ਵਿੱਚ ਆਉਣਾ ਜਾਂ ਕਿ ਇਹ ਬਾਣੀ ਸੁਣਨੀ, ਇਹ ਸਾਰੀਆਂ ਕਿਰਿਆ ਜਿਹੜੀਆਂ ਨੇ ਜਨਮ ਸਮੇਤ, ਮੂਲ ਲਾਹਾ ਸਮੇਤ, ਵਿਆਹ ਸਮੇਤ ਵਿਰਥਾ ਚਲਾ ਜਾਂਦਾ। ਕਮਾਣ ਤੇ ਆਏ ਸੀ ਵਿਆਜ, ਪਰ ਮੂਲ ਹੀ ਗਵਾ ਕਰਕੇ ਇਸ ਜਗਤ ਤੋਂ ਚਲੇ ਗਏ।
ਬਿਕ ਖਾਏ ਬਿਕ ਬੋਲੀ ਬੋਲੇ ਬਿਨਾਏ ਨੀ ਫਲ ਮਰ ਪ੍ਰਮਨਾ।
ਬਿਕ ਖਾਣਾ ਔਰ ਬਿਕ ਬੋਲੀ ਬੋਲਣਾ, ਬਿਕ ਕੀ ਹੈ? ਬਿਕ ਕਿਹਾ ਸੰਸਾਰ ਨੂੰ, ਸੰਸਾਰ ਲਫ਼ਜ਼ ਦੀ ਜਗ੍ਹਾ ਬਿਖ ਦਾ ਇਸਤੇਮਾਲ ਕਰਤਾ। ਜਿਹੜੇ ਵਸਤੂ ਸੰਬੰਧ ਨੂੰ ਪ੍ਰਾਪਤ ਕਰਨ ਲਈ, ਉਹਨਾਂ ਨੂੰ ਧਾਰਨ ਕਰਨ ਲਈ ਹੀ ਇਸ ਜਗ੍ਹਾ ਦੇ ਵਿੱਚ ਭ੍ਰਮਣ ਕਰਦੇ ਨੇ, ਜਗਤ ਦੇ ਵਿੱਚ। ਯਾਨੀ ਕਿ ਚਾਹੇ ਉਹ ਗੁਰੂ ਘਰ ਆਉਣ, ਗੁਰੂ ਦੇ ਡੇਰੇ ਜਾਣ, ਮੰਦਰ ਗੁਰਦੁਆਰੇ ਜਾਣ, ਜਾਂ ਜਗਤ ਦੇ ਵਿੱਚ ਆਪਣੇ ਕੰਮ ਧੰਦਿਆਂ ਨੂੰ ਸੰਭਾਲਣ, ਕੋਈ ਫਰਕ ਨਹੀਂ ਪੈ ਜਾਂਦਾ। ਅਸਲੀ ਗੱਲ ਹੈ ਭਾਵ ਕੀ ਹੈ? ਭਾਵ ਉਹਨਾਂ ਦਾ ਹੈ ਕਿ ਵਸਤੂ ਔਰ ਸੰਬੰਧ ਨੂੰ ਹਾਸਲ ਕਰਨਾ, ਇਹ ਹੈ ਬਿਖ ਦਾ ਖਾਣਾ ਔਰ ਬਿਖ ਦੀ ਬੋਲੀ ਬੋਲਣਾ। ਨਿਫਲ ਮਰ ਭਰਮਣਾ, ਯਾਨੀ ਕਹਿੰਦੇ ਨੇ ਕਿ ਇਸ ਮਨੁੱਖੇ ਜਨਮ ਵਿੱਚ ਆ ਕਰਕੇ ਅਗਰ ਤੂੰ ਸੰਸਾਰ ਦੇ ਨਾਲ ਹੀ ਜੁੜਿਆ ਰਿਹਾ ਤੇ ਨਿਫਲ ਚਲਾ ਜਾਏਗਾ, ਤੇਰੀ ਸਾਰੀ ਮਿਹਨਤ ਜਿਹੜੀ ਹੈ ਬੇਕਾਰ ਚਲੀ ਜਾਏਗੀ। ਮਰ, ਮਰ ਦਾ ਮਤਲਬ ਹੈ ਕਿ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਚਲਾ ਜਾਣਾ। ਭਰਮਣਾ, ਯਾਨੀ ਕਿ ਇਸ ਚੁਰਾਸੀ ਦੇ ਭਰਮਣ ਦੇ ਵਿੱਚ ਤੈਨੂੰ ਫਿਰਨਾ ਪਏਗਾ। ਅਗਰ ਤੂੰ ਸੰਸਾਰ ਦੀ ਬੋਲੀ ਬੋਲਦਾ ਰਿਹਾ, ਸੰਸਾਰ ਦੀ ਭਾਸ਼ਾ ਜਾਣਦਾ ਰਿਹਾ, ਤੇ ਕਦੇ ਵੀ ਤੂੰ ਨਿਕਲ ਨਹੀਂ ਸਕਦਾ।
ਪੁਸਤਕ ਪਾਠ ਵਿਆਕਰਣ ਵਖਾਣੇ ਸੰਧਿਆ ਕਰਮ ਤਿਕਾਲ ਕਰੇ।
ਪੁਸਤਕ ਪਾਠ ਵਿਆਕਰਣ ਵਖਾਣੇ, ਪੁਸਤਕਾਂ ਨੂੰ ਪੜ੍ਹ ਕਰਕੇ ਵਿਆਖਿਆ ਕਰਨੀ, ਜਿਸ ਤਰ੍ਹਾਂ ਇੱਥੋਂ ਸਤਸੰਗ ਨੇ, ਸਤਸੰਗ ਦੇ ਵਿੱਚ ਅਸੀਂ ਬੈਠ ਕਰਕੇ ਬੜੇ ਬੜੇ ਅੱਛੇ ਲਫ਼ਜ਼ਾਂ ਦੇ ਨਾਲ ਉਪਦੇਸ਼ ਦੇਣਾ ਪਸੰਦ ਕਰਦੇ ਹਾਂ, ਔਰ ਤਿੰਨੋਂ ਟਾਈਮ ਬਾਣੀ ਨੂੰ ਪੜ੍ਹਨਾ, ਪੂਜਾ, ਸੰਧਿਆ ਤੇ ਕਾਲ ਕਰਮ ਕਰਨਾ, ਇਹਨਾਂ ਦੇ ਨਾਲ ਵੀ ਜੀਵਾਤਮਾ ਨੂੰ ਕਦੇ ਮੁਕਤੀ ਨਹੀਂ ਹੋ ਸਕਦੀ। ਕਾਰਨ ਕਿ ਅਸੀਂ ਵਿਆਖਿਆਕਾਰ ਤੇ ਬਣ ਗਏ, ਵਿਦਵਾਨ ਤੇ ਬਣ ਗਏ, ਪਰ ਕਦੇ ਅਸੀਂ ਉਸ ਬਾਣੀ ਦੀ ਤੁੱਕ ਦੇ ਉੱਪਰ ਅਮਲ ਨਹੀਂ ਕੀਤਾ। ਦੁਨੀਆਂ ਨੂੰ ਤਾਂ ਕਹਿ ਦਿੱਤਾ ਸੱਚ ਬੋਲੋ, ਆਪ ਝੂਠ ਵਿੱਚ ਰਮਿਆ, ਦੁਨੀਆਂ ਨੂੰ ਕਹਿੰਦੇ ਆ ਸੰਸਾਰ ਚੋਂ ਨਿਕਲੋ, ਆਪਣੀ ਲਿਸਟ ਗੱਦੀ ਦੇ ਥੱਲੇ ਅਸੀਂ ਪਹਿਲਾਂ ਹੀ ਘੁਸਾ ਕੇ ਰੱਖ ਦਿੱਤੀ ਹੈ ਕਿ ਗੁਰੂ ਸਾਹਿਬ ਜਦੋਂ ਵਿਹਲੇ ਹੋਣਗੇ ਮੇਰੀ ਲਿਸਟ ਨੂੰ ਵੀ ਪਾਲ ਲੈਣਗੇ। ਤੇ ਉਪਦੇਸ਼ਕ ਬਣਨਾ ਬੜਾ ਆਸਾਨ ਹੈ, ਅਮਲੀ ਬਣਨਾ ਬੜਾ ਮੁਸ਼ਕਲ ਹੈ। ਕੋਈ ਵਿਰਲਾ ਅਰਬਾਂ ਚੋਂ ਹੀ ਕੋਈ ਅਮਲੀ ਨਿਕਲਦਾ, ਉਪਦੇਸ਼ਕਾਂ ਦੀ ਸੰਸਾਰ ਦੇ ਵਿੱਚ ਕਮੀ ਨਹੀਂ ਹੈ।
ਬਿਨ ਗੁਰ ਸਬਦ ਮੁਕਤ ਕਹਾਂ ਪ੍ਰਾਣੀ, ਰਾਮ ਨਾਮ ਬਿਨ ਉਰਜ ਮਰੇ।
ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਬਿਨਾਂ ਗੁਰੂ ਦੇ ਸ਼ਬਦ ਦਾ ਭਾਵ ਹੈ ਉਪਦੇਸ਼। ਸ਼ਬਦ ਦਾ ਭਾਵ ਨਹੀਂ ਹੈ ਕਿ ਇੱਕ ਦੋ ਚਾਰ ਲਫ਼ਜ਼ ਜਿਹੜੇ ਅਸੀਂ ਛੁਪਾਈ ਫਿਰਦੇ ਹਾਂ ਨਾ, ਇਹ ਦੀ ਗੱਲ ਨਹੀਂ ਕੀਤੀ। ਕਿਆ ਬਾਕੀ ਬਾਣੀ ਨਾਮ ਨਹੀਂ ਹੈ ਕਿ ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੈ ਵਸਾਈ, ਮਤ ਪਕੇਰੂ ਵਸ ਹੋਈ, ਸਤਿਗੁਰੂ ਤਿਆਈ। ਸਤਿਗੁਰ ਦਾ ਧਿਆਣਾ ਉਹੀ ਹੈ ਜਿਹੜੇ ਕਿ ਸੱਚਖੰਡ ਦੇ ਆ ਕਰਕੇ ਸਤਿਗੁਰੂ ਸਤਸੰਗ ਦੇ ਵਿੱਚ ਬਾਣੀ ਦਿੰਦੇ ਨੇ। ਸਾਰੀ ਨਾਮ ਹੈ, ਇਸ ਨਾਮ ਨੂੰ ਹਿਰਦੇ ਵਿੱਚ ਵਸਾਉਣਾ, ਯਾਨੀ ਕਿ ਅਮਲ ਕਰਨਾ। ਇਸੇ ਨੂੰ ਗੁਰੂ ਨਾਨਕ ਸਾਹਿਬ ਨੇ ਇਹ ਗੁਰੂ ਦਾ ਸ਼ਬਦ ਕਿਹਾ। ਬਿਨਾਂ ਗੁਰੂ ਦੇ ਸ਼ਬਦ ਯਾਨੀ ਕਿ ਉਪਦੇਸ਼ ਦੇ ਉੱਪਰ ਚੱਲੇ, ਕਦੀ ਵੀ ਪ੍ਰਾਣੀ ਦੇ ਕਲਿਆਣ ਨਹੀਂ ਹੋ ਸਕਦਾ। ਰਾਮ ਨਾਮ ਬਿਨ ਉਰਜ ਮਰੈ, ਔਰ ਉਹ ਕਹਿੰਦੇ ਨੇ ਸਿਰਫ ਲਫ਼ਜ਼ਾਂ ਤੱਕ ਸੀਮਤ ਨਾ ਰਹਿ ਜਾਈ। ਰਾਮ ਔਰ ਨਾਮ ਦਾ ਜਿੱਥੇ ਵੀ ਲਫ਼ਜ਼ ਦਾ ਇਸਤੇਮਾਲ ਹੈ, ਉਹਦਾ ਭਾਵ ਉਹੀ ਹੈ ਜਿਹੜਾ ਸ਼ੁਰੂ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ, ਇੱਕ ਆਵਾਜ਼ ਔਰ ਪ੍ਰਕਾਸ਼। ਬਿਨਾਂ ਇਸ ਆਵਾਜ਼ ਔਰ ਪ੍ਰਕਾਸ਼ ਨੂੰ ਪ੍ਰਾਪਤ ਕੀਤੇ, ਤੇਰਾ ਜਨਮ ਜਿਹੜਾ ਹੈ ਉਹ ਨਿਫਲ ਹੀ ਚਲਾ ਜਾਏਗਾ, ਔਰ ਤੂੰ ਭ੍ਰਮਣ ਹੀ ਜਾਏਗਾ।
ਦੰਡਕ ਮੰਡਲ ਸਿਖਾ ਸੂਤ ਤੋਤੀ, ਤੀਰਥ ਗਵਨ ਅਤਿ ਭ੍ਰਮਣ ਕਰੈ।
ਹੱਥ ਵਿੱਚ ਇੱਕ ਹੱਥੀ ਡੰਡਾ, ਇੱਕ ਹੱਥੀ ਕਮੰਡਲ, ਲੰਗੋਟ ਕੱਸ ਕੇ ਸੂਤ, ਯਾਨੀ ਕਿ ਜਿਹੜਾ ਕਿ ਇੱਕ ਵਿਸ਼ੇਸ਼ ਧਰਮ ਵਾਲੇ ਧਾਰਨ ਕਰਦੇ ਨੇ, ਜਿਸ ਨੂੰ ਜਨੇਊ ਕਿਹਾ ਜਾਂਦਾ, ਯਾਨੀ ਕਿ ਤੀਰਥਾਂ ਦਾ ਭ੍ਰਮਣ ਕਰਨਾ। ਇਹ ਤੀਰਥਾਂ ਦੇ ਭ੍ਰਮਣ ਦਾ ਇਸ਼ਾਰਾ ਕਰ ਰਹੇ ਨੇ ਕਿ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਹੀ ਕੀਤਾ ਜਾਂਦਾ। ਬ੍ਰਹਮਚਾਰੀਏ ਰਹਿ ਕਰਕੇ, ਜ਼ਬਾਨ ਦੇ ਨਾਲ ਸਿਰਫ ਰਾਮ ਰਾਮ ਕਹਿ ਕਰਕੇ, ਲਸਟ ਦਾ ਤਿਆਗ ਕਰਕੇ, ਇਸ ਤਰੀਕੇ ਦੇ ਨਾਲ ਤੀਰਥਾਂ ਦੇ ਭ੍ਰਮਣ ਕਰਨ ਦੇ ਨਾਲ ਵੀ ਉਸ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਜਦ ਤੱਕ ਕਿ ਅਸੀਂ ਉਸ ਆਵਾਜ਼ ਨੂੰ ਨਹੀਂ ਸੁਣ ਲੈਂਦੇ।
ਰਾਮ ਨਾਮ ਬਿਨ ਸਾਤ ਨਾਵੇ, ਜਪ ਹਰ ਹਰ ਨਾਮ ਸੁਪਾਰ ਪਰੈ।
ਇਹ ਉਸ ਪਰਮਾਤਮਾ ਦੇ ਨਾਮ ਜਿਸ ਨੂੰ ਆਵਾਜ਼ ਔਰ ਪ੍ਰਕਾਸ਼ ਕਿਹਾ, ਉਸ ਨੂੰ ਜਪ, ਯਾਨੀ ਕਿ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਤਾਂ ਮੁਕਟ ਤਨ ਭਸਮ ਲਗਾਈ, ਵਸਤਰ ਛੋੜ ਤਨ ਨਗਨ ਪਿਆ। ਜਟਾ ਮੁਕਟ ਦੀ ਤਰਫ ਇਸ਼ਾਰਾ ਕਰ ਰਹੇ ਨੇ ਕਿ ਪੁਰਾਣੇ ਸਮੇਂ ਦੇ ਵਿੱਚ ਸਿਰ ਦੇ ਉੱਤੇ ਜਿਹੜੀਆਂ ਜਟਾ ਧਾਰਨ ਕਰਨੀਆਂ, ਯਾਨੀ ਕਿ ਵਾਲ ਜੜੇ ਨੇ, ਉਹਨਾਂ ਨੂੰ ਧੋਂਦੇ ਨਹੀਂ, ਸਫਾਈ ਨਹੀਂ ਕਰਦੇ, ਧੁੰਦੇ ਵਿੱਚ ਮਸਤ ਰਹਿੰਦੇ ਨੇ, ਪਰਮਾਤਮਾ ਦੇ ਨਾਲ ਜੁੜਦੇ ਰਹਿੰਦੇ ਨੇ ਤਪ ਕਰਕੇ, ਜਾਂ ਕਿਸੇ ਵੀ ਐਸੇ ਰਾਜ ਯੋਗ ਨੂੰ ਅਪਣਾ ਕਰਕੇ ਜਿਹੜਾ ਕਿ ਪੁਰਾਣੇ ਸਮੇਂ ਦੇ ਵਿੱਚ ਉਹਨਾਂ ਨੂੰ ਉਪਦੇਸ਼ਿਤ ਕੀਤਾ ਗਿਆ ਸੀ। ਤੇ ਉਹਨਾਂ ਦਾ ਇਸ਼ਾਰਾ ਗੁਰੂ ਨਾਨਕ ਸਾਹਿਬ ਕਰ ਰਹੇ ਨੇ ਕਿ ਸਿਰ ਦੇ ਉੱਪਰ ਜਟਾ ਰੂਪੀ ਮੁਕਟ ਨੂੰ ਧਾਰਨ ਕਰਕੇ, ਤਨ ਤੇ ਭਸਮ ਲਗਾ ਕਰਕੇ, ਵਸਤਰਾਂ ਦਾ ਤਿਆਗ ਕਰਕੇ, ਇਸ ਜਗਤ ਦੇ ਵਿੱਚ ਨੰਗੇ ਫਿਰਦੇ ਨੇ। ਕਿਸ ਲਈ? ਆਪਣੀ ਭੁੱਖ ਨੂੰ ਸ਼ਾਂਤ ਕਰਨ ਵਾਸਤੇ, ਆਤਮਾ ਔਰ ਤਨ ਦੀ ਦੋਨੋਂ, ਪਰ ਨਾ ਉਹਨਾਂ ਦੀ ਤਨ ਦੀ ਭੁੱਖ ਸ਼ਾਂਤ ਹੁੰਦੀ ਹੈ ਜਿੰਦੇ ਜੀ, ਔਰ ਨਾ ਹੀ ਉਹ ਆਤਮਾ ਦੀ ਸ਼ਾਂਤੀ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ।
ਰਾਮ ਨਾਮ ਬਿਨ ਤ੍ਰਿਪਤ ਨਾਵੇ, ਕਿਰਤ ਕੇ ਬਾਂਧੇ ਭੇਖ ਪਿਆ।
ਕਹਿੰਦੇ ਨੇ ਤ੍ਰਿਪਤੀ ਰਾਮ ਨਾਮ ਦੇ ਬਗੈਰ ਨਹੀਂ ਆਉਂਦੀ, ਕਿਰਤ ਕੇ ਬਾਂਧੇ ਭੇਖ ਪਿਆ। ਬਿਲਕੁਲ ਸਪਸ਼ਟ ਬਾਣੀ ਹੈ, ਕਿਰਤ ਦੇ ਬੰਦੇ, ਯਾਨੀ ਕਿ ਪਿਛਲੇ ਜਨਮਾਂ ਦੇ ਵਿੱਚ ਮਨੁੱਖੇ ਜਨਮ ਵਿੱਚ ਆ ਕਰਕੇ ਇਹਨਾਂ ਨੇ ਜਿਹੜੀ ਕਿਰਤ ਕੀਤੀ, ਜਿਹੜੀ ਕਮਾਈ ਕੀਤੀ, ਜਿਹੜਾ ਕੰਮ ਕੀਤਾ ਸੀ ਨਾ, ਉਸ ਦੇ ਨਾਲ ਬੰਦ ਕਰਕੇ ਹੀ ਇਹਨਾਂ ਨੂੰ ਇਹ ਭੇਖੀ ਬਣਨਾ ਪਿਆ, ਯਾਨੀ ਕਿ ਨਾ ਤਨ ਦੀ ਭੁੱਖ ਸ਼ਾਂਤ ਹੋਈ, ਨਾ ਆਤਮਾ ਦੀ। ਸੱਚਖੰਡ ਤੋਂ ਉਪਦੇਸ਼ ਆ ਰਿਹਾ ਸਤਸੰਗ ਜੀ, ਬੜੇ ਧਿਆਨ ਨਾਲ ਇਹ ਸਾਡੇ ਸਾਰਿਆਂ ਦੇ ਉੱਤੇ ਬੜਾ ਹੀ ਕੀਮਤੀ ਜਿਹੜਾ ਅਰਥ ਲੈ ਕਰਕੇ ਆਉਂਦਾ। ਇਹਨਾਂ ਦੋ ਤੁਕਾਂ ਦੇ ਵਿੱਚ ਕਿਰਤ ਲਫ਼ਜ਼ ਨੂੰ ਗੁਰੂ ਨਾਨਕ ਸਾਹਿਬ ਸਪਸ਼ਟ ਕਰ ਰਹੇ ਨੇ ਕਿ ਕਿਰਤ ਕਿਹੜੀ ਸੀ ਜਿਸ ਕਰਕੇ ਇਹਨਾਂ ਦੇ ਸਿਰ ਦੇ ਉੱਤੇ ਇਹ ਕੀੜਿਆਂ ਦਾ ਤਾਜ ਰੱਖਤਾ, ਕਿਉਂਕਿ ਉਹਨਾਂ ਜੱਟਾਂ ਦੇ ਵਿੱਚ ਜਿਹੜੇ ਨੇ 50 ਤਰੀਕੇ ਦੇ ਕੀੜੇ ਘੁੰਮਦੇ ਰਹਿੰਦੇ ਨੇ, ਜਿਨ੍ਹਾਂ ਨੇ ਆਪਣਾ ਘਰ ਬਣਾਇਆ ਔਰ ਉਸ ਜੀਵ ਦਾ ਜਿਹੜਾ ਖੂਨ ਪੀਂਦੇ ਨੇ। ਇਹ ਕਿਹੜੀਆਂ ਰੂਹਾਂ ਨੇ ਜਿਨ੍ਹਾਂ ਨੂੰ ਇਹ ਜੂਨ ਮਿਲੀ ਹੈ ਸਿਰ ਤੇ ਮੁਕਟ ਧਾਰਨ ਕਰਨ ਦੀ ਕੀੜਿਆਂ ਦੀ? ਕਹਿੰਦੇ ਨੇ ਗੁਰੂ ਘਰ ਦੇ ਵਿੱਚ ਆ ਕਰਕੇ, ਡੇਰੇ ਮੰਦਰ ਗੁਰਦੁਆਰਿਆਂ ਦੇ ਵਿੱਚ ਜਾ ਕਰਕੇ, ਜਿਹੜੀਆਂ ਰੂਹਾਂ ਆਪਣੇ ਸਿਰ ਦੇ ਉੱਪਰ, ਜਿਹੜੇ ਕਿ ਬਾਦਸ਼ਾਹ ਦੇ ਪੁੱਤਰ ਕਹਿਲਾਉਣ ਦੇ ਕਾਬਿਲ ਆਪਣੇ ਆਪ ਨੂੰ ਸਮਝਦੀਆਂ ਨੇ, ਜਿਨ੍ਹਾਂ ਨੂੰ ਜਨਮ ਤੋਂ ਹੀ ਉਹਨਾਂ ਦੇ ਸਿਰ ਦੇ ਉੱਤੇ ਤਾਜ ਰੱਖ ਦਿੱਤਾ ਗਿਆ, ਉਹਨਾਂ ਨੂੰ ਕੋਈ ਨਾ ਕੋਈ ਅਹੁਦਾ ਦੇ ਦਿੱਤਾ ਗਿਆ, ਔਰ ਉਹਨਾਂ ਨੇ ਇਸ ਸਾਰੇ ਅਹੁਦੇ ਦਾ ਨਜਾਇਜ਼ ਇਸਤੇਮਾਲ ਕੀਤਾ। ਕਿਸ ਦੀ ਖਾਤਰ? ਉਹਨਾਂ ਰੂਹਾਂ ਨੂੰ ਤੜਫਾਉਣ ਵਾਸਤੇ, ਉਹਨਾਂ ਰੂਹਾਂ ਨੂੰ ਆਪਣੇ ਘਰ ਜਾਣ ਤੋਂ ਦੂਰ ਕਰਨ ਵਾਸਤੇ, ਉਹਨਾਂ ਦੇ ਮਾਰਗ ਦੇ ਵਿੱਚ ਰੁਕਾਵਟ ਪਾਉਣ ਵਾਸਤੇ, ਉਹਨਾਂ ਨੇ ਆਪਣੇ ਆਪ ਨੂੰ ਸਰਵ ਸ੍ਰੇਸ਼ਟ ਸਿੱਧ ਘੋਸ਼ਿਤ ਕਰਨ ਵਾਸਤੇ ਜਿਹੜੀਆਂ ਵੀ ਇਹ ਕਿਰਿਆ ਅਪਣਾਈਆਂ ਸਨ ਨਾ, ਉਹਨਾਂ ਦੀ ਕਿਰਤ ਦਾ ਬਦਲਾ ਉਹਨਾਂ ਨੂੰ ਕੀ ਮਿਲਿਆ? ਗੁਰੂ ਨੇ ਉਹਨਾਂ ਨੂੰ ਇਨਸਾਨ ਦਾ ਜਨਮ ਤੇ ਦੇਤਾ ਪਰ ਉਹਨਾਂ ਦੇ ਸਿਰ ਤੇ ਜਿਹੜਾ ਇਸ ਜਨਮ ਦੇ ਵਿੱਚ ਉਹਨਾਂ ਦੇ ਸਿਰ ਤੇ ਤਾਜ ਰੱਖਿਆ ਸੀ ਨਾ ਅਗਲੇ ਜਨਮ ਦੇ ਵਿੱਚ ਕੀੜਿਆਂ ਦਾ ਤਾਜ ਉਸ ਪਰਮਾਤਮਾ ਦਾ ਆਪਣਾ ਰੱਖਿਆ ਹੋਇਆ ਔਰ ਨਾ ਉਹ ਤਨ ਦੀ ਸ਼ਾਂਤੀ ਕਰ ਸਕੇ ਨਾ ਆਤਮਾ ਦੀ ਸ਼ਾਂਤੀ ਕਰ ਸਕੇ ਕਾਰਨ ਕੀ ਸੀਗਾ ਕਿ ਉਹਨਾਂ ਨੇ ਬਹੁਤ ਸਾਰੀਆਂ ਰੂਹਾਂ ਨੂੰ ਤੜਫਾਇਆ ਔਰ ਉਹਨਾਂ ਨੂੰ ਪਰਮਾਤਮਾ ਦੇ ਮਿਲਣ ਦੇ ਰਸਤੇ ਦੇ ਵਿੱਚ ਰੁਕਾਵਟ ਖੜੀਆਂ ਕੀਤੀਆਂ ਆਪਣੇ ਘਰ ਦੇ ਵਿੱਚ ਹੀ ਚਾਹ ਕਰਕੇ ਦੇਖ ਲਓ ਕਿੰਨੀਆਂ ਰੂਹਾਂ ਜਿਹੜੀਆਂ ਜਿਹੜੇ ਅਸੀਂ ਇਸ ਘਰ ਤੋਂ ਬੇਦਖਲ ਕਰ ਦਿੱਤੀਆਂ ਕਾਰਨ ਕੀ ਸੀ ਆਪਣੇ ਲੋਭ ਨੂੰ ਮੁੱਖ ਰੱਖਿਆ ਆਪਣੇ ਸਵਾਰਥ ਨੂੰ ਮੁੱਖ ਰੱਖਿਆ ਆਪਣੀ ਲਸਟ ਨੂੰ ਪੂਰਾ ਕਰਨ ਵਾਸਤੇ ਆਪਣੇ ਦਿੱਤੇ ਗਏ ਪਰਮਾਤਮਾ ਦੇ ਅਹੁਦੇ ਦਾ ਨਜਾਇਜ਼ ਇਸਤੇਮਾਲ ਕੀਤਾ ਤੋ ਇਹ ਸਾਰਾ ਨਜਾਇਜ਼ ਕੀਤਾ ਗਿਆ ਇਸਤੇਮਾਲ ਜਿਹੜਾ ਹੈ ਇਹ ਸਾਰਾ ਕਿਰਤ ਦੀ ਰੇਖ ਜਿਹੜੀ ਇਹ ਕਦੇ ਵੀ ਨਹੀਂ ਮਿਟਦੀ ਔਰ ਇਸ ਦਾ ਭੁਗਤਾਨ ਕਰਨ ਵਾਸਤੇ ਜਿਤਨੀ ਮਰਜ਼ੀ ਮਹਾਨ ਆਪਣੇ ਆਪ ਨੂੰ ਦਰਸਾ ਲਓ ਜਿੰਦੇ ਜੀ ਕਾਲੇ ਚਿੱਟੇ ਪਾਸ ਮਿਲ ਜਾਣਗੇ ਪਰ ਮਰਨ ਦੇ ਬਾਅਦ ਉਹ ਹਰਾ ਪਾਸ ਨਹੀਂ ਮਿਲੇਗਾ ਜਿਹੜਾ ਕਿ ਜਿੰਦੇ ਜੀ ਹੀ ਸਤਿਗੁਰ ਪਰਮਾਤਮਾ ਆਪਣੀ ਉਸ ਰੂਹ ਨੂੰ ਦਿੰਦੇ ਨੇ ਜਿਹੜਾ ਕਿ ਹੋਰ ਰੂਹਾਂ ਨੂੰ ਜੋੜਨ ਦਾ ਕੰਮ ਕਰਦਾ ਹੈ ਨਾ ਕਿ ਦਿੱਤੇ ਗਏ ਅਹੁਦਿਆਂ ਦਾ ਨਜਾਇਜ਼ ਇਸਤੇਮਾਲ ਕਰਕੇ ਉਹਨਾਂ ਰੂਹਾਂ ਨੂੰ ਪਰਮਾਤਮਾ ਦੇ ਮਿਲਣ ਦੇ ਰਸਤੇ ਤੋਂ ਦੂਰ ਕਰਨ ਦੇ ਕਾਬਿਲ ਬਣਾਉਂਦਾ ਹੈ ਤੇ ਇਹ ਦੋ ਤੁੱਕਾਂ ਜਿਹੜੀਆਂ ਨੇ ਸਾਡੇ ਸਾਰਿਆਂ ਨੂੰ ਸਾਵਧਾਨ ਕਰਦੀਆਂ ਨੇ ਕਿ ਅਸੀਂ ਅਗਰ ਪੂਰਨ ਸਤਿਗੁਰਾਂ ਦੇ ਕੋਲ ਆਉਂਦੇ ਹਾਂ ਤੇ ਬੜੇ ਹੁਸ਼ਿਆਰ ਹੋ ਕਰਕੇ ਆਓ ਕਿ ਕਦੀ ਗਲਤੀ ਦੇ ਨਾਲ ਕਲਪਨਾ ਦੇ ਵਿੱਚ ਵੀ ਅਸੀਂ ਕਿਸੇ ਰੂਹ ਨੂੰ ਜਿਹੜੀ ਕਿ ਪਰਮਾਤਮਾ ਦੇ ਨਾਲ ਜੁੜਨਾ ਚਾਹੁੰਦੀ ਹੈ ਉਸ ਦੇ ਮਾਰਗ ਦੀ ਰੁਕਾਵਟ ਤੇ ਨਹੀਂ ਬਣ ਸਕੇ ਕਿਧਰੇ ਅਸੀਂ ਸਾਧਨ ਬਣਨ ਦੀ ਜਗ੍ਹਾ ਰੁਕਾਵਟ ਬਣ ਰਹੇ ਹਾਂ ਤੇ ਬੜੇ ਅੱਛੇ ਤਰੀਕੇ ਦੇ ਨਾਲ ਘਰ ਜਾ ਕੇ ਵਿਚਾਰ ਕਰਿਆ ਕਰੋ ਪਰਮਾਤਮਾ ਸਾਡੇ ਨਾਲ ਹਾਜ਼ਰਾ ਹਜ਼ੂਰ ਹੈ ਹਰ ਵਕਤ ਸਾਨੂੰ ਸੋਝੀ ਦਿੰਦਾ ਤੇ ਕਿਆ ਇਹਨਾਂ ਗੱਲਾਂ ਦੀ ਸੋਝੀ ਨਹੀਂ ਦਿੰਦਾ ਇਹ ਮਨ ਬਹੁਤ ਚਲਾਕ ਹੈ ਮਨ ਲੈ ਸਾਨੂੰ ਇੱਥੇ ਆ ਕਰਕੇ ਵੀ ਠੱਗ ਲਿਆ ਯਾਨੀ ਕਿ ਅਗਲੇ ਜਨਮਾਂ ਤੇ ਗੱਲ ਚਲੀ ਗਈ ਕਿਹੜੇ ਜਨਮ ਜਿਹਦੇ ਸਿਰ ਦੇ ਉੱਤੇ ਇਹ ਕੀੜਿਆਂ ਦਾ ਤਾਜ ਅਵਸ਼ ਰੱਖਿਆ ਜਾਏਗਾ ਕਿਉਂ ਕਿਉਂਕਿ ਉਹਨਾਂ ਨੇ ਕਿਰਤੀ ਐਸੀ ਕੀਤੀ ਹੈ ਉਹ ਕਿਰਤ ਦਾ ਵਿਧਾਨ ਇਸ ਮੁਲਕ ਦੇ ਵਿੱਚ ਹੈ ਇਸ ਨੂੰ ਕੋਈ ਵੀ ਨਹੀਂ ਬਦਲਦਾ ਔਰ ਸਤਿਗੁਰੂ ਪਰਮਾਤਮਾ ਵੀ ਕਦੇ ਪ੍ਰਬੱਧ ਕਰਮ ਦੇ ਵਿੱਚ ਰੁਕਾਵਟ ਨਹੀਂ ਪਾਉਂਦੇ ਔਰ ਨਾ ਹੀ ਪਿਛਲੇ ਜਨਮਾਂ ਦੀ ਕੋਈ ਰੁਕਾਵਟ ਦੇ ਵਿੱਚ ਕੋਈ ਐਸੀ ਕਮੀ ਪੇਸ਼ ਕਰਦੇ ਨੇ ਕਿ ਉਸਦਾ ਕੋਈ ਉਧਾਰ ਹੋ ਜਾਏ ਉਧਾਰ ਉਸੇ ਦਾ ਹੀ ਹੁੰਦਾ ਜਿਹੜਾ ਦੂਸਰਿਆਂ ਨੂੰ ਉਧਾਰ ਕਰਨ ਦੇ ਕਾਬਿਲ ਬਣਨ ਦੇ ਵਿੱਚ ਮਦਦ ਕਰਦਾ ਜਿਹੜਾ ਦੂਸਰਿਆਂ ਨੂੰ ਬਖਸ਼ਣਾ ਜਾਣ ਲੈਂਦਾ ਉਹ ਵੀ ਖੁਦ ਵੀ ਬਖਸ਼ਿਆ ਜਾਂਦਾ ਸਿਰਫ ਹੱਥ ਉੱਤੇ ਕਰਕੇ ਕੋਈ ਵੀ ਅੱਜ ਤੱਕ ਨਾ ਬਖਸ਼ਿਆ ਗਿਆ ਨਾ ਜਾ ਰਿਹਾ ਨਾ ਅੱਗੇ ਕੋਈ ਬਖਸ਼ਿਆ ਜਾਏਗਾ
ਜੇਤ ਜਿਉ ਜੰਤ ਜਲ ਥਲ ਮਈਅਲ ਜਤਰ ਕਤ ਤੋ ਸਭ ਜੀਆ
ਕਹਿੰਦੇ ਨੇ ਇਸ ਜਗਤ ਦੇ ਵਿੱਚ ਜਿਤਨੇ ਵੀ ਜਲ ਔਰ ਥਲ ਦੇ ਵਿੱਚ ਜਿਤਨੇ ਵੀ ਜੰਗਮ ਸਥਾਵਰ ਪ੍ਰਾਣੀ ਮੌਜੂਦ ਨੇ ਸਾਰੀ ਰਚਨਾ ਦੇ ਵਿੱਚ ਉਹ ਇੱਕ ਅਕਾਲ ਪੁਰਖ ਪਰਮਾਤਮਾ ਹਰ ਜਗ੍ਹਾ ਅਗਰ ਨਜ਼ਰ ਮਾਰ ਕੇ ਦੇਖੀਏ ਤੇ ਉਸੇ ਦੀ ਤਾਕਤ ਕੰਮ ਕਰ ਰਹੀ ਹੈ ਆਤਮਾ ਦੇ ਰੂਪ ਦੇ ਵਿੱਚ ਆਤਮਾ ਦੀ ਤਾਕਤ ਇਸ ਸਾਰੇ ਬ੍ਰਹਮੰਡ ਨੂੰ ਚਲਾ ਰਹੀ ਹੈ ਹੋਰ ਕੋਈ ਵੀ ਤਾਕਤ ਨਹੀਂ ਜਿਸ ਦੇ ਉੱਪਰ ਇਹ ਬ੍ਰਹਮੰਡ ਖੜਾ ਹੋ ਸਕੇ
ਗੁਰ ਪ੍ਰਸਾਦ ਆਖ ਲੈ ਜਨ ਕੋ ਹਰ ਰਸ ਨਾਨਕ ਚੋਲ ਪਿਆ
ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਗਰ ਤੂੰ ਬਚਣਾ ਚਾਹੁੰਦਾ ਤੇ ਹਰੀ ਦੇ ਨਾਮ ਰੂਪੀ ਇਸ ਰਸ ਨੂੰ ਚੱਕ ਲੈ ਜਿਹੜਾ ਕਿ ਸਿਰਫ ਗੁਰੂ ਦੇ ਜ਼ਰੀਏ ਪ੍ਰਾਪਤ ਹੋ ਸਕਦਾ ਬਿਨਾਂ ਇਸ ਰਸ ਨੂੰ ਚੱਕਿਆ ਯਾਨੀ ਕਿ ਆਵਾਜ਼ ਨੂੰ ਸੁਣਿਆ ਪ੍ਰਕਾਸ਼ ਦਾ ਦੀਦਾਰ ਕੀਤੇ ਤੇਰਾ ਕਲਿਆਣ ਹੋ ਹੀ ਨਹੀਂ ਸਕਦਾ ਕਿਉਂ ਕਿਉਂਕਿ ਇਸ ਆਵਾਜ਼ ਦੇ ਵਿੱਚ ਇੱਕ ਮੈਗਨੈਟਿਕ ਤਾਕਤ ਹੈ ਆਕਰਸ਼ਣ ਦੀ ਖਿੱਚਣ ਦੀ ਔਰ ਇਹ ਕਿਸ ਨੂੰ ਲੋਹਾ ਮੈਗਨੇਟ ਜਿਹੜਾ ਲੋਹੇ ਨੂੰ ਖਿੱਚਦਾ ਕਿਸੇ ਹੋਰ ਧਾਤੂ ਨੂੰ ਨਹੀਂ ਖਿੱਚਦਾ ਉਸੇ ਤਰੀਕੇ ਦੇ ਨਾਲ ਇਹ ਆਵਾਜ਼ ਜਿਹੜੀ ਹੈ ਇਹ ਪ੍ਰਕਾਸ਼ ਜਿਹਦੇ ਵਿੱਚੋਂ ਨਿਕਲਦਾ ਵਿਚਾਰ ਕਰਕੇ ਦੇਖ ਲਓ ਸਿਰਫ ਆਤਮਾ ਨੂੰ ਹੀ ਖਿੱਚਦਾ ਆਤਮਾ ਨੂੰ ਖਿੱਚ ਕਰਕੇ ਇਸ ਦੇ ਵਿੱਚ ਸਮਰੱਥਾ ਹੈ ਕਿ ਜਿੱਥੋਂ ਇਹ ਆ ਰਿਹਾ ਸਿਰਜਣਹਾਰ ਦਾ ਗੁਣ ਉਸ ਸਿਰਜਣਹਾਰ ਨੂੰ ਮਿਲਣ ਦੇ ਕਾਬਿਲ ਬਣਾ ਦਿੰਦਾ ਸੋ ਇਸ ਤਰੀਕੇ ਨਾਲ ਆਤਮਾ ਜਿਹੜੀ ਹੈ ਆਪਣੇ ਘਰ ਜਿੰਦੇ ਜੀ ਪਹੁੰਚ ਸਕਦੀ ਹੈ ਮਰਨ ਦੇ ਬਾਅਦ ਕੋਈ ਨਹੀਂ ਪਹੁੰਚ ਸਕਦਾ ਕਿਉਂ ਮਰਨ ਦੇ ਬਾਅਦ ਦਾ ਮਜ਼ਮੂਨ ਕਾਲ ਦੇ ਅਧੀਨ ਹੈ ਔਰ ਕਾਲ ਨੇ ਆਪਣੇ ਦਿੱਤੇ ਗਏ ਸਾਰੇ ਸਵਾਦਾਂ ਦਾ ਯਾਨੀ ਕਿ ਸੰਸਾਰ ਦੇ ਦਿੱਤੀਆਂ ਗਈਆਂ ਵਸਤੂ ਔਰ ਭੋਗਾਂ ਦਾ ਆਪਣਾ ਪੂਰਾ ਹਿਸਾਬ ਲਏਗਾ ਔਰ ਹਿਸਾਬ ਦਿੱਤੇ ਬਿਨਾਂ ਅਸੀਂ ਜਾ ਨਹੀਂ ਸਕਦੇ ਔਰ ਮਰਨ ਦੇ ਬਾਅਦ ਕੋਈ ਹਿਸਾਬ ਨਹੀਂ ਚੁਕਾ ਸਕਦਾ ਹਿਸਾਬ ਚੁਕਾਇਆ ਜਿੰਦੇ ਜੀ ਹੀ ਸਕਦਾ ਔਰ ਜਿੰਦੇ ਜੀ ਚੁਕਾ ਕਰਕੇ ਹੀ ਅਸੀਂ ਆਪਣੇ ਘਰ ਜਾ ਸਕਦੇ ਹਾਂ ਮਰਨ ਦੇ ਬਾਅਦ ਕਿਸੇ ਦਾ ਉਧਾਰ ਨਹੀਂ ਹੋਇਆ ਸਾਰੇ ਤਨਾਂ ਦਾ ਆਧਾਰ ਨਾਮ ਰੂਪੀ ਤਨ ਹੈ ਔਰ ਹਿਰਦੇ ਯਾਨੀ ਦਸਵੇਂ ਦਵਾਰ ਦੇ ਵਿੱਚ ਮਿਲਦਾ ਹੈ ਔਰ ਗੁਰੂ ਦੀ ਕਿਰਪਾ ਦੇ ਦੁਆਰਾ ਅਸੀਂ ਉਹਨੂੰ ਪ੍ਰਾਪਤ ਕਰ ਸਕਦੇ ਹਾਂ ਹੁਣ ਵਿਚਾਰ ਕਰਕੇ ਦੇਖੋ ਕਿ ਅਸੀਂ ਆਰਾਮ ਦਾ ਨਾਮ ਪ੍ਰਾਪਤ ਕਰਨ ਕਿੱਥੇ ਜਾ ਰਹੇ ਹਾਂ ਸਵੇਰ ਹੁੰਦੀ ਹੈ ਡੇਰੇ ਚਲੇ ਗਏ ਜੀ ਬੰਦਾ ਗੁਰਦੁਆਰੇ ਚਲੇ ਗਏ ਘਰ ਦੇ ਪਿਤਾ ਦਾ ਮਾਤਾ ਦਾ ਭੈਣ ਭਰਾ ਦਾ ਜਾਂ ਹੋਰ ਜ਼ਿੰਮੇਵਾਰੀਆਂ ਦਾ ਕੋਈ ਖਿਆਲ ਹੀ ਨਹੀਂ ਇਹ ਭੁਗਤਾਨ ਛੱਡ ਕੇ ਅਸੀਂ ਕਿਹੜੀ ਕਮਾਈ ਕਰਨ ਚੱਲੇ ਹਾਂ ਔਰ ਉੱਥੇ ਜਾ ਕਰਕੇ ਵੀ ਅਗਰ ਦੇਖੀਏ ਕਿ ਰੂਹਾਂ ਕਰਦੀਆਂ ਕੀ ਨੇ ਤੇ 5-10 ਪੈਸੇ ਦੀ ਕਮਾਈ ਕਰਦੀਆਂ 100-200 ਦਾ ਉਧਾਰ ਕਰਾਉਂਦੀਆਂ ਸਾਰਾ ਜਨਮ ਸਾਰੀ ਹਸਤੀ ਮਿਟਾ ਕਰਕੇ ਰੱਖ ਦਿੱਤੀ ਗੁਰੂ ਦਾ ਤਾਂ ਉਪਦੇਸ਼ ਹੈ ਕਿ ਰਾਮ ਨਾਮ ਜਿਹੜਾ ਉਹ ਤੇਰੇ ਹਿਰਦੇ ਦਸਵੇਂ ਦੁਆਰ ਚ ਔਰ ਇਹਦੀ ਤਲਾਸ਼ ਅਸੀਂ ਮੰਦਰ ਗੁਰਦੁਆਰਿਆਂ ਯਾਨੀ ਪੱਥਰ ਮਸੂਨ ਮਥਾੜੀਆਂ ਦੇ ਵਿੱਚ ਕਰ ਰਹੇ ਹਾਂ ਕਬਰਾਂ ਦੇ ਵਿੱਚ ਉਹਦੀ ਤਲਾਸ਼ ਕਰ ਰਹੇ ਹਾਂ ਕਿਆ ਕਬਰਾਂ ਦੇ ਵਿੱਚ ਰਾਮ ਦਾ ਨਾਮ ਮਿਲਦਾ ਔਰ ਕਹਿਣ ਨੂੰ ਅਸੀਂ ਗੁਰੂ ਵਾਲੇ ਹਾਂ ਗੁਰੂ ਦਾ ਬੜਾ ਉਪਦੇਸ਼ ਮੰਨਦੇ ਹਾਂ ਇੱਕ ਪਹਿਲਾ ਉਪਦੇਸ਼ ਸੀਗਾ ਕਿ ਰਾਮ ਨਾਮ ਹਿਰਦੇ ਵਿੱਚ ਹੈ ਉਹਨੂੰ ਆਪਣੇ ਘਰ ਜਾ ਕੇ ਤਲਾਸ਼ ਕਰ ਉਹ ਆਦ ਕਹਿੰਦੇ ਨਹੀਂ ਅਸੀਂ ਤੇਰੇ ਉੱਥੇ ਜਾ ਕੇ ਤੇਰੇ ਚੱਕਰ ਲਗਾ ਕੇ ਤਲਾਸ਼ ਕਰਾਂਗੇ ਤੇ ਸਾਡਾ ਕਲਿਆਣ ਕਦੋਂ ਕਿਸ ਯੁੱਗ ਵਿੱਚ ਹੋਏਗਾ ਇਹ अमर नाम रूपी पदार्थ नूं प्राप्त करके गुरु दे कोलों प्राप्त हुंदा ते कहिंदे ने सदा उहदा किरतारथ रह, सदा उसके दीन रह, शरण रह, निमाणा होकर के रह, उसके हुक्म दे उपर अपनी अस्थि मिटाण लई सदा तैयार रह, तां ही जा करके जिहड़ा शब्द तैनूं मिलिया ना इस दे नाल तेरी लिव लग सकदी है। लफ्जा दे नाल किसे दी लिव नहीं लगी, किसे दी लगी है सानूं आके दस दिओ। मन नूं उपदेश करदे ने, कहिंदे ने चित ला के भगती कर, चित ला करके किस तरीके दा चित ते तेरा चिंतन ते तू समाज दा कर रहा, वस्तु संबंधा दा कर रहा, मुकोटा तू सतगुरु दा लगा रख्या, सतनाम दा लगा रख्या, ते इस तरह नहीं गल बनेगी। ए भगती जिहड़ी है तामसी भगती है। तामसी भगती किस नूं कहिंदे ने, संसार दी वस्तु और संबंधा नूं प्राप्त करन लई, यानी कि संसार दे मिथ्या भोगां नूं भोगण वास्ते, इन्हां वस्तुआं दी प्राप्त करन वास्ते जिहड़ी भगती कीती जांदी है, जिहदे विच संसार दी हानि नूं त्याग दित्ता जांदा, अपने लाभ नूं सिर्फ मुख रख्या जांदा, उस अपने लाभ नूं मुख रख करके इस वस्तुआं और संबंधा नूं प्राप्त करन दी भगती जिहड़ी है, इह तामसी भगती कहलांदी है। और आपां सारे तामसी भगती कर रहे हां। इस तों उत्ते राजसी भगती है जिहड़ी कि देवी देवतिआं दे स्वर्ग वैकुंठां नूं प्राप्त करन वास्ते कीती जांदी है। उस तों उत्ते सातवीं भगती है। सातवीं भगती ओह है कि परमात्मा जिहड़ा है ओह निश्चित नित रहण वाला है, संसार झूठ है, इह जाण करके भगती करनी, इह सातवीं भगती है। उस दे उत्ते इक होर भगती है जिस नूं निर्गुणी भगती कहिंदे आ, जिस नूं कि सतगुरु उपदेश दिंदे ने। ओह निर्गुणी भगती की है कि ओह इस इक नूं सब दे विच देखणा और सब नूं उस इक दे विच स्थित समझ के उसदे निर्गुण स्वरूप दा निरंतर चिंतन, निरंतर ध्यान, श्रद्धा, प्रेम और यकीन दे नाल, यह है निष्कामता की भगती, जिस नूं निर्गुणी भगती कहा जाता है। इस नूं करन दे नाल ही आत्मा का कल्याण हुंदा, बाकी तीनों भगतियां दे नाल आत्मा का कल्याण नहीं हुंदा। शरीर का कल्याण बेशक असीं कह दईए, यानी कि उतले भोगी जूना दे भी जा करके सतगुरु सानूं ड्यूटी देखेंगे और करेंगे भी की, असीं कर भी की सकते हैं। इस तो ज्यादा कोई सानूं असीं इलम हासिल ही नहीं किया। इलम सीगा राम का नाम प्राप्त करना, असीं हासिल किया ड्यूटी नूं, ते फिर नीचे और उतले मंडलां च असीं ड्यूटियां ही देनियां ने, होर क्या कर सकदे।
गुरमुख राम नाम जप हृदय से स्थिति कर जाए।
अगर तू अपने घर जाना चाहता है तो गुरु दे उपदेश अनुसार अपने हिंदर दे विच उस राम दे नाम दा जप कर, यानी कि उसकी तलाश कर, उस प्रकाश और आवाज नूं सुनन और मिलन दे काबिल बना।
परम भेद पा कबू न छूट से आवत जात न जानी।
परम भेद और पाओ यह कदे भी नहीं छुटदे जब तक आन जान दे भेद दे उत्ते असीं अमल ना करिए। जानम दे बाद परम केड़ा है संसार दा, भेद केड़ा है मन दा, भय केड़ा है डर मौत दा, यानी कि मौत दा डर। असी विचार करके देखो तीनों तो अज तक नहीं छुटे। अगर असी कहंदे सानूं संसार दे भरम दा पता है ते अज तक संसार नूं त्यागिया क्यों? ਕਿਹਾ ਜਾਂਦਾ ਸੰਸਾਰ ਸੁਪਨਾ ਹੈ ਤੇ ਅਸੀਂ ਸੁਪਨੇ ਚ ਰਹਿਣਾ ਪਸੰਦ ਕਰਦੇ ਹਾਂ। ਭੇਦ ਹੈ ਮਨ ਦਾ, ਅਸੀਂ ਕਹਿੰਦੇ ਹਾਂ ਸਤਸੰਗ ਦੇ ਵੀ ਸਾਨੂੰ ਮਨ ਦਾ ਭੇਦ ਪਤਾ ਚੱਲ ਗਿਆ, ਤੇ ਜੇ ਮਨ ਦਾ ਭੇਦ ਪਤਾ ਚੱਲ ਗਿਆ ਕਿ ਵਿਰੋਧੀ ਤਾਕਤ ਹੈ ਤੇ ਅੱਜ ਤੱਕ ਲੜਾਈ ਸ਼ੁਰੂ ਕਿਉਂ ਨਹੀਂ ਕੀਤੀ? ਵਿਨ ਮੰਨਿਆ ਜੇ ਹੋਰ ਜੀ ਨਾਲ ਲੁੱਟਣਾ, ਜਾਸੀ ਜਨਮ ਗਵਾਈ, ਜਨਮ ਤੇ ਗਵਾ ਰਹੇ ਹਾਂ, ਪਰ ਮਨ ਦੇ ਭੇਦ ਨੂੰ ਸਮਝ ਕਰਕੇ ਉਸਦੇ ਨਾਲ ਲੜਨਾ ਪਸੰਦ ਨਹੀਂ ਕੀਤਾ, ਯਾਨੀ ਕਿ ਅਸੀਂ ਅੱਜ ਤੱਕ ਮਨ ਦੇ ਵਿੱਚ ਫਸੀ ਬੈਠੇ। ਭਏ ਭਏ ਹੈ ਮੌਤ ਦਾ। ਅਗਰ ਇਹ ਕਹਿੰਦੇ ਆ ਕਿ ਸਾਨੂੰ ਮੌਤ ਦਾ ਪਤਾ ਹੈ ਤੇ ਮੌਤ ਦੀ ਘੰਟੀ ਸਿਰ ਤੇ ਵੱਜ ਰਹੀ ਹੈ, ਇਹ ਕਿਸ ਵਕਤ ਬੰਦ ਹੋ ਜਾਏਗੀ ਕੋਈ ਪਤਾ ਨਹੀਂ, ਯਾਨੀ ਘੰਟੀ ਬੰਦ ਹੋਣ ਤੋਂ ਪਹਿਲੇ ਮਰ ਜਾਈਏ, ਜਿੰਦੇ ਜੀ ਜੀਵਤ ਮਰੀਏ, ਬਬਜਲ ਤਰੀਏ, ਤੇ ਤਾਂ ਹੀ ਅਸੀਂ ਜਾ ਕਰਕੇ ਇਸ ਮੌਤ ਦੇ ਭੈ ਤੋਂ ਬਚ ਸਕਦੇ ਹਾਂ। ਪਰ ਇਹ ਤਿੰਨੋਂ ਭੈ ਤੋਂ ਤਾਂ ਨਿਕਲਾਂਗੇ, ਪਰਮਾ ਚ ਤਾਂ ਨਿਕਲਾਂਗੇ ਜਦੋਂ ਸਾਨੂੰ ਆਵਣ ਜਾਣ ਦੇ ਭੇਦ ਦਾ ਪਤਾ ਚੱਲੇਗਾ। ਔਰ ਇਹ ਕੈਸਾ ਜਾਲ ਹੈ, ਇਸ ਜਾਲ ਤੋਂ ਮਿਲਣ ਦੀ ਕਿਰਿਆ ਨੂੰ ਅਪਣਾਵਾਂਗੇ, ਯਾਨੀ ਕੋਸ਼ਿਸ਼ ਕਰਾਂਗੇ। ਅਗਰ ਰਸੋਈ ਚ ਬੈਠ ਕਰਕੇ ਭੋਜਨ ਭੋਜਨ ਕਰਾਂਗੇ ਤੇ ਤ੍ਰਿਪਤੀ ਨਹੀਂ ਹੋ ਸਕਦੀ। ਉਹੀ ਹਾਲ ਅਸੀਂ ਅਪਣਾ ਰੱਖਿਆ। ਭੇਦ ਤੇ ਸਾਨੂੰ ਸਤਸੰਗ ਦੇ ਵੀ 50 ਸਾਲ ਹੋ ਗਏ ਸੁਣਦੇ ਪਤਾ ਲੱਗ ਗਈ ਹੈ, ਪਰ ਕਦੇ ਵੀ ਅਸੀਂ ਇਸ ਜਾਲ ਚੋਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਕਰਕੇ ਇਹ ਸੰਸਾਰ ਦਾ, ਇਹ ਮਰਨ ਦਾ ਔਰ ਇਹ ਮਨ ਦੇ ਭੇਦ ਚੋਂ ਅਸੀਂ ਕਦੀ ਵੀ ਨਹੀਂ ਛੁੱਟ ਸਕਦੇ।
ਬਿਨ ਹਰਿ ਨਾਮ ਕੋ ਮੁਕਤ ਨ ਪਾਵਸ ਡੂਬ ਮੂਏ ਬਿਨ ਪਾਣੀ।
ਜਿਨ੍ਹਾਂ ਨੇ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਇਸ ਪ੍ਰਕਾਸ਼ ਔਰ ਆਵਾਜ਼ ਨੂੰ ਪ੍ਰਾਪਤ ਨਹੀਂ ਨਾ ਕੀਤਾ, ਕਹਿੰਦੇ ਉਹਨਾਂ ਨੂੰ ਬਿਨਾਂ ਪਾਣੀ ਦੇ ਡੁੱਬ ਮਰ ਜਾਣਾ ਚਾਹੀਦਾ। ਪਰ ਬੇਸ਼ਰਮਾ ਦੇ ਲਈ ਤਾਂ ਸਮੁੰਦਰ ਦਾ ਪਾਣੀ ਵੀ ਥੋੜਾ, ਇਹ ਪ੍ਰਿਥਵੀ ਸਮੁੰਦਰ ਦੇ ਉੱਪਰ ਟਿੱਕੀ ਹੋਈ ਹੈ, ਚਾਰੋ ਪਾਸੇ ਪਾਣੀ ਹੈ, ਇਤਨਾ ਪਾਣੀ ਹੈ ਕਿ ਇਹ ਪ੍ਰਿਥਵੀ ਨੂੰ ਕਈ ਵਾਰੀ ਖਾ ਜਾਵੇ, ਪਰ ਉਸਦੇ ਬਾਅਦ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਟਿੱਕੀ ਹੈ। ਤੇ ਇਤਨਾ ਪਾਣੀ ਹੋਣ ਦੇ ਬਾਵਜੂਦ ਵੀ ਅਸੀਂ ਬੇਸ਼ਰਮਾ ਵਾਰਕ ਮੁਖੋਟੇ ਲਗਾ ਕਰਕੇ ਇੱਥੇ ਬੈਠੇ ਹਾਂ, ਪਰ ਰਾਮ ਦੇ ਨਾਮ ਨੂੰ ਪ੍ਰਾਪਤ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦੇ।
ਦੰਦਾ ਕਰਤ ਸਗਲੀ ਪਤ ਖੋਵਸ ਪਰਮ ਨਮਿਤ ਸਗਵਾਰਾ।
ਇਹ ਸੰਸਾਰ ਦਾ ਧੰਦਾ ਕਰਦੇ ਹੋਏ ਇਹ ਆਤਮਾ ਦੀ ਪਤ ਖੋ ਜਾਂਦੀ ਹੈ। ਕਿਉਂ? ਇਸ ਵਕਤ ਆਤਮਾ ਮਨੁੱਖੇ ਜਨਮ ਵਿੱਚ ਹੈ, ਪਰਮਾਤਮਾ ਦਾ ਰੂਪ ਅਵਤਾਰ ਹੈ, ਪਰਮਾਤਮਾ ਨੂੰ ਮਿਲਣ ਬਰਾਬਰ ਦੀ ਹੱਕਦਾਰ ਹੈ, ਯਾਨੀ ਕਿ ਪਰਮਾਤਮਾ ਹੀ ਬਣ ਸਕਦੀ ਹੈ। ਪਰ ਇਹ ਸੰਸਾਰ ਦੇ ਫੇਰੇ ਲੈ ਕਰਕੇ ਬਿਸ਼ਟਾ ਦਾ ਕੀੜਾ ਬਣਨਾ ਪਸੰਦ ਕਰਦੀ ਹੈ। ਯਾਨੀ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਜਿਹੜਾ ਸੰਸਾਰ ਦਾ ਧੰਦਾ ਕਰਦਾ ਨਾ, ਉਹਨਾਂ ਨੂੰ 84 ਲੱਖ ਗੇੜ ਦੇ ਵਿੱਚ ਜਾਣਾ ਪੈਂਦਾ, ਔਰ ਇਸ ਦੇ ਵਿੱਚ ਜਾ ਕਰਕੇ ਉਸਦੀ ਪਤ ਜਿਹੜੀ ਹੈ ਖੋ ਜਾਂਦੀ ਹੈ, ਔਰ ਇਹ ਜਨਮ ਔਰ ਮਰਨ ਦਾ ਭਰਮ ਦਾ ਕਦੇ ਵੀ ਨਹੀਂ ਦੂਰ ਹੁੰਦਾ।
ਬਿਨ ਗੁਰ ਸ਼ਬਦ ਮੁਕਤ ਕਾਹਕਾ ਨਹੀਂ ਕਭੀ ਅੰਦਲੇ ਤਨ ਦੇ ਪਸਾਰਾ।
ਬਿਨਾ ਗੁਰੂ ਦੇ ਸ਼ਬਦ ਯਾਨੀ ਉਪਦੇਸ਼ ਦੇ ਉੱਪਰ ਅਮਲ ਕੀਤੇ ਇਹ ਸਾਰਾ ਸੰਸਾਰ ਜਿਹੜਾ ਧੂੰਏ ਦਾ ਮਹਿਲ ਹੈ, ਔਰ ਧੂੰਏ ਦੇ ਮਹਿਲ ਦੇ ਵਿੱਚ ਅਸੀਂ ਰਹਿਣਾ ਪਸੰਦ ਕਰਦੇ ਹਾਂ, ਜਿਹੜਾ ਕਿ ਪਲਕ ਚਪਕਦੇ ਹੀ ਧੂੰਆਂ ਜਿਹੜਾ ਛੱਟ ਜਾਂਦਾ, ਸਾਰੇ ਬਣਾਏ ਹੋਏ ਮਹਿਲ ਜਿਹੜੇ ਨੇ ਖਿਣੇ ਚ ਪਰਾਏ ਹੋ ਜਾਂਦੇ ਨੇ। ਜਦੋਂ ਆਖਰੀ ਟਾਈਮ ਆਉਂਦਾ, ਕਾਲ ਦਾ ਚੁਪੱਟਾ ਲੱਗਦਾ ਨਾ, ਸਭ ਕੁਝ ਇੱਥੇ ਰਹਿ ਜਾਂਦਾ, ਅਸੀਂ ਰੋਂਦੇ ਪਿੱਟਦੇ ਚਲੇ ਜਾਂਦੇ।
ਅਕੁਲ ਨਿਰੰਜਨ ਸਿਉ ਮਨ ਮਾਨਿਆ, ਮਨ ਹੀ ਤੇ ਮਨ ਮੋਆ।
ਅਕੁਲ ਨਿਰੰਜਨ, ਜਿਹਦਾ ਕੋਈ ਕੁਲ ਨਹੀਂ, ਜਿਹੜਾ ਮਾਇਆ ਤੋਂ ਰਹਿਤ ਹੈ, ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ। ਤੇ ਕਹਿੰਦੇ ਨੇ ਮਨ ਮੈਂ ਮਨੁਆ ਜੇ ਮਰੇ ਤਾਂ ਫਿਰ ਰਾਵੇ ਨਾਰ, ਯਾਨੀ ਕਿ ਅਗਰ ਮਨ ਕਰਕੇ ਮਨ ਅਸੀਂ ਮਾਰ ਲਈਏ, ਉਹ ਕਿਸ ਤਰ੍ਹਾਂ ਮਰੇਗਾ? ਸਰੀਰ ਨੂੰ ਸੰਸਾਰ ਚੋਂ ਕੱਢ ਕੇ, ਸਰੀਰ ਨੂੰ ਸੰਸਾਰ ਦੇ ਵਿੱਚ ਫਸਾ ਕਰਕੇ ਨਾ ਇਹ ਮਨ ਮਰੇਗਾ, ਕਿਉਂਕਿ ਖੁਰਾਕ ਦੇਣ ਦੇ ਨਾਲ ਮਨ ਤਗੜਾ ਹੋਏਗਾ, ਯਾਨੀ ਕਿ ਅੱਗ ਦੇ ਵਿੱਚ ਬਾਲਣ ਪਾਇਆ ਜਾਏਗਾ, ਅੱਗ ਭੜਕੇਗੀ, ਕਦੀ ਬੰਦ ਨਹੀਂ ਹੋ ਸਕਦੀ। ਤੇ ਜਦ ਤੱਕ ਮਨ ਕਰਕੇ ਨਹੀਂ ਮਰਦੇ ਅਸੀਂ, ਤਦ ਤੱਕ ਕਿ ਅਕੁਲ ਔਰ ਨਿਰੰਜਨ ਨੂੰ ਮਿਲਣ ਦੇ ਕਾਬਿਲ ਬਣ ਹੀ ਨਹੀਂ ਸਕਦੇ।
ਅੰਤਰ ਬਾਹਰ ਕੋ ਜਾਣਿਆ ਨਾਨਕ ਔਰ ਨ ਦੋਆ।
ਉਹ ਜੀਵਾਤਮਾ ਜਿਹੜੀ ਸ਼ਬਦ ਦੇ ਨਾਲ ਜੁੜ ਜਾਂਦੀ ਹੈ, ਉਹਦੇ ਅੰਦਰ ਔਰ ਬਾਹਰ ਉਹੀ ਕਰਮਿਆ ਨਜ਼ਰ ਆਉਂਦਾ, ਫਿਰ ਉਹ ਸੰਸਾਰ ਦੇ ਦ੍ਵੈਤ ਭਾਵ ਚੋਂ ਨਿਕਲ ਜਾਂਦਾ ਹੈ, ਹੋਰ ਕਿਸੇ ਵੀ ਸ਼ੈ ਦੇ ਵਿੱਚ ਉਹ ਮਿਲਣਾ ਪਸੰਦ ਨਹੀਂ ਕਰਦਾ।
ਗੁਰ ਕੇ ਸੰਗ ਰਹੇ ਦਿਨ ਰਾਤੀ, ਰਾਮ ਰਸ ਨਿਰੰਗ ਰਾਤਾ।
ਕਹਿੰਦੇ ਨੇ ਦਿਨ ਰਾਤ ਗੁਰੂ ਦੀ ਸੰਗਤ ਹੀ ਜਿਹੜਾ, ਕਿਸ ਤਰੀਕੇ ਦੇ ਨਾਲ? ਰਾਮ ਰੰਗਲ ਰੰਗ ਰਾਤਾ, ਰਾਮ ਰੂਪੀ ਨਾਮ ਨੂੰ ਯਾਨੀ ਕਿ ਉਸ ਆਵਾਜ਼ ਔਰ ਪ੍ਰਕਾਸ਼ ਦੇ ਵੀ ਪਿਆਰ ਦੇ ਨਾਲ ਜੁੜ ਜਾਣਾ ਗੁਰੂ ਦੀ ਸੰਗਤ ਹੈ ਦਿਨ ਰਾਤੀ ਦੀ। ਸਰੀਰ ਰੂਪ ਦੀ ਸੰਗਤ ਤੇ ਬੜੀ ਸਿਫਾਰਿਸ਼ਾਂ ਦੇ ਨਾਲ ਮਿਲ ਸਕਦੀ ਹੈ, ਜਾਂ ਕੋਈ ਅਕਾਲ ਪੁਰਖ ਦੀ ਆਪਣੀ ਮਿਹਰ ਹੋਏ ਤਾਂ ਮਿਲ ਸਕਦੀ ਹੈ। ਉਹ ਸਾਡੇ ਬਾਅਦ ਦੋਨੋਂ ਹੀ ਨਹੀਂ ਹੈ, ਨਾ ਤੇ ਸਾਡੇ ਘਰ ਗੁਰੂ ਘਰ ਸਿਫਾਰਿਸ਼ਾਂ ਚੱਲਦੀਆਂ ਨੇ, ਸਾਨੂੰ ਕੋਈ ਜਾਣਦਾ ਹੈਗਾ, ਤੇ ਨਾ ਹੀ ਅਕਾਲ ਪੁਰਖ ਦੀ ਸਾਡੇ ਤੇ ਦਇਆ ਹੋਈ ਹੈ, ਤੇ ਅਸੀਂ ਗੁਰੂ ਦੀ ਸੰਗਤ ਕਿਸ ਤਰ੍ਹਾਂ ਕਰ ਸਕਦੇ ਹਾਂ? ਤੇ ਗੁਰੂ ਨਾਨਕ ਸਾਹਿਬ ਨੇ ਐਸੀ ਅਰਥ ਦਿੱਤਾ ਭਾਸ਼ਾ ਦਾ ਕਿ ਜਿਹੜਾ ਸਾਰਿਆਂ ਦੇ ਉੱਪਰ ਯਾਨੀ ਕਿ ਇੱਕ ਦੀਨ ਤੋਂ ਦੀਨ ਦੇ ਉੱਪਰ ਵੀ ਪੂਰਨ ਰੂਪੀ ਲਾਗੂ ਹੁੰਦਾ ਹੈ। ਕਿ ਉਹ ਕਹਿੰਦੇ ਨੇ ਉਸ ਪਰਮਾਤਮਾ ਦੇ ਨਾਮ ਰੂਪੀ ਸ਼ਬਦ ਨੂੰ ਤੂੰ ਹਿਰਦੇ ਦੇ ਵਿੱਚ ਯਾਨੀ ਅਮਲ ਦੇ ਵਿੱਚ ਲਿਆ, ਭਾਵੇਂ ਸੱਤ ਸਮੁੰਦਰ ਪਾਰ ਬੈਠਾ, ਪਿਆਰ ਸ਼ਰਧਾ ਔਰ ਯਕੀਨ ਦੇ ਨਾਲ ਤੂੰ ਗੁਰੂ ਦੀ ਸੰਗਤ ਦੇ ਵਿੱਚ ਹੀ ਬੈਠਾ ਹੈ ਦਿਨ ਔਰ ਰਾਤੀ।
ਅਵਰਨ ਜਾਣ ਸੇ ਸਭ ਦੇ ਪਛਾਣ ਸੇ ਅੰਤਰ ਜਾਣ ਪਛਾਤਾ।
ਉਹ ਜਿਹੜਾ ਦਿਨ ਰਾਤੀ ਪਿਆਰ ਦੇ ਨਾਲ ਜੁੜਿਆ, ਉਹ ਫਿਰ ਹੋਰ ਕਿਸੇ ਨੂੰ ਨਹੀਂ ਜਾਣਦਾ, ਉਹ ਦਿਨ ਰਾਤ ਅੰਦਰ ਦੇ ਵਿੱਚ ਜਾ ਕਰਕੇ ਇਸ ਸ਼ਬਦ ਦੀ ਪਛਾਣ ਕਰਦਾ, ਜਿਹਨੂੰ ਕਿ ਅਸੀਂ ਡੇਰੇ ਮੰਦਰ ਗੁਰਦੁਆਰਿਆਂ ਤਲਾਸ਼ ਕਰਦੇ ਨੇ। ਕਹਿੰਦੇ ਨੇ ਉਹ ਗੁਰਸਿੱਖ ਜਿਹੜਾ, ਗੁਰੂ ਦਾ ਸਿੱਖ ਜਿਹੜਾ, ਉਹ ਅੰਦਰ ਦੇ ਵਿੱਚ ਜਾ ਕਰਕੇ ਇਸ ਸ਼ਬਦ ਦੀ ਪਛਾਣ ਕਰਦਾ, ਔਰ ਫਿਰ ਬਾਹਰ ਕਦੀ ਆਉਂਦਾ ਹੀ ਨਹੀਂ। ਹੁਣ ਅਸੀਂ ਅੰਦਰ ਨਹੀਂ ਜਾ ਸਕਦੇ ਨਾ, ਜਦੋਂ ਉਸ ਨੂੰ ਪ੍ਰਾਪਤ ਕਰ ਲੈਂਦੇ ਆ ਫਿਰ ਬਾਹਰ ਆਉਣਾ ਮੁਸ਼ਕਲ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਕਿ ਮੈਨੂੰ ਉਹ ਮਨੁੱਖ ਬੜਾ ਚੰਗਾ ਲੱਗਦਾ ਜਿਹੜਾ ਇਸ ਤਰੀਕੇ ਦੇ ਨਾਲ ਅੰਤਰ ਦੇ ਵਿੱਚ ਸ਼ਬਦ ਦੀ ਪਛਾਣ ਕਰਦਾ।
ਆਪ ਮਾਰਿਆ ਪਰੰਪਰ ਰਾਤਾ ਗੁਰ ਕੀ ਕਾਰਿ ਕਮਾਲ।
ਆਪਣੇ ਆਪ ਦਾ ਤਿਆਗ ਕਰਦਾ, ਆਪਣੀ ਹਉਮੈ ਨੂੰ ਮਾਰਦਾ, ਔਰ ਉਸ ਅਪਰੰਪਾਰ ਅਪਾਰ ਅਕਾਲ ਪੁਰਖ ਪਰਮਾਤਮਾ ਨੂੰ ਆਪਣੇ ਚਿੱਤ ਦੇ ਵਿੱਚ ਨਿਰੰਤਰ ਚਿੰਤਨ ਕਰਦਾ ਹੋਇਆ ਸ਼ਰਧਾ ਪ੍ਰੇਮ ਔਰ ਯਕੀਨ ਦੇ ਨਾਲ ਉਹ ਗੁਰੂ ਦੀ ਕਾਰ, ਗੁਰੂ ਦੇ ਉਪਦੇਸ਼ ਦੇ ਉੱਪਰ ਕੁਰਬਾਨ ਹੋ ਜਾਂਦਾ। ਕਹਿੰਦੇ ਨੇ ਐਸਾ ਸਿੱਖ ਮੈਨੂੰ ਬਹੁਤ ਪਾਉਂਦਾ।
ਅੰਤਰ ਬਾਹਰ ਪੁਰਖ ਨਿਰੰਜਨ ਆਦਿ ਪੁਰਖ ਆਦੇਸੋ।
ਕਹਿੰਦੇ ਨੇ ਆਦਿ ਤੋਂ ਲੈ ਕੇ ਅੰਤ ਤੱਕ ਉਹ ਹਰ ਇੱਕ ਦੇ ਵਿੱਚ ਉਹ ਰਾਮ ਰਮੀ ਹੋਈ ਤਾਕਤ ਮੌਜੂਦ ਹੈ। ਆਦਿ ਪੁਰਖ ਆਦੇਸ਼ੋ, ਆਦਿ ਤੋਂ ਹੀ ਪੁਰਖ ਯਾਨੀ ਕਿ ਨਾਇਕ ਅਕਾਲ ਪੁਰਖ ਆਪ ਹੈ, ਆਦੇਸ਼ੋ ਦਾ ਭਾਗ ਹੈ ਕਿ ਉਸਦੀ ਸ਼ਰਨ ਦੇ ਵਿੱਚ ਚਲੇ ਜਾਓ, ਦੀਨ ਹੋ ਜਾਓ, ਨਿਮਾਣੇ ਹੋ ਜਾਓ। ਉਸ ਅਕਾਲ ਪੁਰਖ ਦੀ ਸ਼ਰਨ ਦੇ ਬਗੈਰ ਸਾਡਾ ਕਿੱਥੇ ਵੀ ਕੋਈ ਪਾਰ ਉਤਾਰਾ ਨਹੀਂ ਹੈ।
ਕਟ ਕਟ ਅੰਤਰ ਸਰਬ ਨਿਰੰਤਰ ਰਵਰਿਆ ਸਚ ਵੀਸੋ।
ਕਟ ਕਟ ਅੰਤਰ ਸਰਬ ਨਿਰੰਤਰ, ਸਾਰਿਆਂ ਦੇ ਵਿੱਚ, ਹਰ ਕੱਟ ਦੇ ਵਿੱਚ, ਹਰ ਸਰੀਰ ਦੇ ਵਿੱਚ, ਜੜ ਚੇਤਨ ਦੇ ਵਿੱਚ ਉਹ ਨਿਰੰਤਰ ਉਹ ਪ੍ਰਕਾਸ਼ ਮੂਰੀ ਆਵਾਜ਼ ਮੂਰੀ ਤਾਕਤ ਜਿਹੜੀ ਹੈ ਕੰਮ ਕਰ ਰਹੀ ਹੈ। ਉਹ ਇੱਕ ਦਾ ਹੀ ਇਹ ਵੇਸ਼ ਹੈ, ਜਿਸ ਤਰ੍ਹਾਂ ਸੋਨਾ ਹੈਗਾ ਨਾ, ਸੋਨੇ ਦੇ ਕਿਤਨੇ ਹੀ ਗਹਿਣੇ ਹੋਣ, ਅਗਰ ਸਾਨੂੰ ਸੋਨੇ ਧਾਤੂ ਦਾ ਪਤਾ ਲੱਗ ਜਾਏ ਨਾ, ਤੇ ਸਾਰੇ ਗਹਿਣਿਆਂ ਦੀ ਪਛਾਣ ਹੋ ਜਾਂਦੀ ਹੈ। ਅਸੀਂ ਗਹਿਣੇ ਕਰਕੇ ਨਹੀਂ ਜਾਣਦੇ, ਅਸੀਂ ਸਿਰਫ ਸੋਨੇ ਕਰਕੇ ਉਸਦੀ ਕਦਰ ਕਰਦੇ ਹਾਂ। ਚਾਹੇ ਉਹ ਗਲੇ 'ਚ ਪਾਉਣ ਵਾਲਾ, ਪੈਰਾਂ 'ਚ ਪਾਉਣ ਵਾਲਾ, ਨੱਕ 'ਚ ਪਾਉਣ ਵਾਲਾ, ਸਿਰ 'ਚ ਪਾਉਣ ਵਾਲਾ, ਕੋਈ ਫਰਕ ਨਹੀਂ ਪੈ ਜਾਂਦਾ। ਅਸੀਂ ਸਿਰਫ ਸੋਨਾ ਕਰਕੇ ਉਹਨੂੰ ਸਿਰ ਦੇ ਨਾਲ ਲਗਾ ਲੈਂਦੇ ਹਾਂ, ਛੁਪਾ ਕਰਕੇ ਕਰਕੇ ਰੱਖ ਲੈਂਦੇ ਹਾਂ ਤੇ ਉਸੇ ਤਰੀਕੇ ਨਾਲ ਕਹਿੰਦੇ ਨੇ ਕਿ ਜਿਸ ਨੂੰ ਇਸ ਸ਼ਬਦ ਦਾ ਗਿਆਨ ਹੋ ਗਿਆ, ਪ੍ਰਕਾਸ਼ ਮਿਲ ਗਿਆ, ਆਵਾਜ਼ ਮਿਲ ਗਈ ਨਾ, ਉਹ ਫਿਰ ਸਭ ਦੇ ਵਿੱਚ ਉਹੀ ਅਕਾਲ ਪੁਰਖ ਪਰਮਾਤਮਾ ਨੂੰ ਦੇਖਦਾ ਆਇਆ, ਕਿਸ ਦੇ ਨਾਲ ਦੁਸ਼ਮਣੀ ਕਰੇਗਾ, ਕਿਸ ਦੇ ਰਸਤੇ ਦੇ ਵਿੱਚ ਰੋੜ ਅਟਕਾਏਗਾ, ਕਿਸ ਦਾ ਕਤਲ ਕਰੇਗਾ, ਕਿਸ ਦੇ ਗਲੇ ਕੱਟੇਗਾ, ਕਿਸ ਦਾ ਜੇਬ ਹਲਕਾ ਕਰੇਗਾ, ਉਹ ਆਪਣੇ ਹੀ ਪੈਰ ਕੱਟੇਗਾ ਅਗਰ ਉਸਦੇ ਬਾਅਦ ਵੀ ਅਗਰ ਐਸੀ ਕਿਰਿਆ ਮਨੁੱਖੇ ਜਨਮ ਵਿੱਚ ਆ ਕਰਕੇ ਕਰਦਾ।
ਸੱਚ ਅਤੇ ਸੱਚ ਅੰਮ੍ਰਿਤ ਜੀਵਾ ਮਿਥਿਆ ਮੇਲ ਨਰਾਈ।
ਅਗਰ ਇਹ ਆਤਮਾ ਉਸ ਸੱਚ ਦੇ ਵਿੱਚ ਰਮ ਜਾਏ, ਸੱਚ ਅਕਾਲ ਪੁਰਖ ਲਈ ਪਿਆ ਗਿਆ, ਤੇ ਫਿਰ ਸੰਸਾਰ ਦੀ ਮੈਲ ਇਸ ਨੂੰ ਰੱਤੀ ਭਰ ਵੀ ਨਹੀਂ ਚੜ ਸਕਦੀ।
ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸਭ ਦਿਲ ਤੇ ਪਤ ਪਾਈ।
ਇਹ ਨਿਰਮਲ ਨਾਮ ਰੂਪੀ ਅੰਮ੍ਰਿਤ ਨੂੰ ਚੱਖਣ ਦੇ ਬਾਅਦ ਹੀ ਇਹ ਆਤਮਾ ਜਿਹੜੀ ਹੈ ਉਸ ਇੱਕ ਦੇ ਵਿੱਚ ਰਮਣ ਦੇ ਕਾਬਿਲ ਬਣ ਸਕਦੀ ਹੈ।
ਗੁਣੀ ਗੁਣੀ ਮਿਲੇ ਲਾਹ ਪਾਵਸ ਗੁਰਮੁਖ ਨਾਮ ਵਡਾਈ।
ਗੁਰੂ ਦੇ ਉਪਦੇਸ਼ ਦੇ ਉੱਪਰ ਸੁਣ ਕੇ ਅਮਲ ਕਰਨ ਦਾ ਭਾਵ ਕੀ ਹੈ ਕਿ ਗੁਣ ਗੁਣ ਦੇ ਵਿੱਚ ਮਿਲ ਜਾਂਦਾ। ਗੁਣ ਕਿਹੜਾ ਆਤਮਾ ਦਾ ਔਰ ਗੁਣੀ ਦਾ ਭੰਡਾਰ ਸੁੰਦਰ ਸਾਗਰ ਕਿਹੜਾ, ਉਹ ਅਕਾਲ ਪੁਰਖ ਪਰਮਾਤਮਾ। ਇਹ ਆਤਮਾ ਉਸ ਅਕਾਲ ਪੁਰਖ ਪਰਮਾਤਮਾ ਦੇ ਸਮੁੰਦਰ ਵਿੱਚ ਮਿਲ ਕਰਕੇ, ਗੁਣੀ ਔਰ ਗੁਣ ਮਿਲ ਕਰਕੇ ਇੱਕ ਹੋ ਜਾਂਦੇ ਨੇ। ਇਹ ਹੈ ਗੁਰੂ ਦੇ ਉਪਦੇਸ਼ ਦੇ ਉੱਪਰ ਚੱਲ ਕੇ ਅਮਲ ਕਰਨ ਦਾ ਪ੍ਰਭਾਵ।
ਸਗਲੇ ਦੁੱਖ ਮਿਟੇ ਗੁਰ ਸੇਵਾ ਨਾਨਕ ਨਾਮ ਸਿਖਾਈ।
ਕਹਿੰਦੇ ਨੇ ਗੁਰੂ ਦੀ ਸੇਵਾ ਦੇ ਨਾਲ ਸਾਰੇ ਦੁੱਖ ਮਿਟ ਗਏ, ਕਿਹੜੇ ਜਨਮ ਔਰ ਮਰਨ ਦੇ, ਔਰ ਇਹ ਨਾਮ ਰਾਮ ਦਾ ਨਾਮ ਜਿਹੜਾ ਹੈ ਸਿਖਾਈ ਸਖਾ ਹੋ ਗਿਆ। ਯਾਨੀ ਕਿ ਜਦੋਂ ਚਾਹੀਏ ਸੱਚਖੰਡ ਪਹੁੰਚ ਜਾਈਏ, ਜਦੋਂ ਚਾਹੀਏ ਮੰਡਲਾ ਚ ਆ ਜਾਈਏ, ਅਸੀਂ ਬੰਧਨ ਚੋਂ ਨਿਕਲ ਗਏ। ਤੇ ਕਿਹੜੀ ਸੇਵਾ ਦਾ ਅਰਥ ਨਿਕਲਿਆ ਸਾਧ ਸੰਗਤ ਜੀ? ਅੱਜ ਦੀ ਬਾਣੀ ਦੇ ਵਿੱਚ ਸੱਚਖੰਡ ਤੋਂ ਜੋ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ, ਬਿਲਕੁਲ ਸਪਸ਼ਟ ਕੀਤਾ ਕਿ ਗੁਰੂ ਦੀ ਸੇਵਾ ਜਿਹੜੀ ਹੈ ਉਹ ਸਰੀਰ ਨੂੰ ਸੰਸਾਰ ਤੋਂ ਕੱਢ ਲੈਣ ਦੇ ਵਿੱਚ ਹੈ, ਸਾਧਨ ਗੁਰੂ ਹੈ। ਬੇਸ਼ੱਕ ਬਿਨਾਂ ਗੁਰੂ ਦੇ ਇਹ ਆਤਮਾ ਦੇ ਵਿੱਚ 12 ਸੂਰਜ ਦੀ ਤਾਕਤ ਹੈ, ਪਰ ਬ੍ਰਹਮ ਦੇ ਯਾਨੀ ਸੁਰੰਗ ਤੱਕ ਜਾ ਸਕਦੀ ਹੈ, ਉਸ ਤੋਂ ਅੱਗੇ ਨਹੀਂ ਜਾ ਸਕਦੀ। ਪੁਰਾਣੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਆਤਮਾ ਗਈਆਂ ਵੀ ਨੇ ਔਰ ਉਸ ਜਗ੍ਹਾ ਬੜੇ ਆਨੰਦ ਔਰ ਸੁੱਖ ਦੀ ਮੌਜ ਦੇ ਵਿੱਚ ਰਹਿ ਰਹੀਆਂ ਨੇ। ਵਿਚਾਰ ਕਰਕੇ ਦੇਖ ਲਓ, ਅਸੀਂ ਕਲਯੁੱਗ ਦੇ ਵਿੱਚ ਬੈਠੇ ਹਾਂ, ਅਸੀਂ ਆਪਣੀ ਤਾਕਤ ਜਿਹੜੀ ਹੈ ਖੋ ਚੁੱਕੇ ਹਾਂ, ਸਾਨੂੰ ਇੱਕ ਸਹਾਰੇ ਦੀ ਲੋੜ ਹੈ। ਤੇ ਖੂਹ ਕੁੱਟਿਆ ਆ, ਪਾਣੀ ਪਿਲਾਉਣ ਵਾਲਾ ਵੀ ਮੌਜੂਦ ਹੈ। ਅਗਰ ਅਸੀਂ ਉਹਦੇ ਕੋਲੋਂ ਪਾਣੀ ਨਾ ਪੀਏ ਤੇ ਸਾਡੀ ਮੂਰਖਤਾ ਹੈ ਜਾਂ ਸਾਡਾ ਹੰਕਾਰ ਹੈ। ਤੇ ਅਗਰ ਕੋਈ ਕਹਿੰਦਾ ਕਿ ਮੈਂ ਬਿਨਾਂ ਦੇ ਚਲਾ ਜਾਵਾਂਗਾ, ਬੜੇ ਸ਼ੌਕ ਨਾਲ ਜਾ ਸਕਦਾ, ਇਹ ਉਹਨੂੰ ਖਿਆਲ ਕਰ ਲੈਣਾ ਚਾਹੀਦਾ ਕਿਤਨੀ ਕੁ ਉਮਰ ਹੈ ਔਰ ਕਿਤਨੀਆਂ ਰੁਕਾਵਟਾਂ ਰਸਤੇ ਦੇ ਵਿੱਚ ਮੌਜੂਦ ਹੈ। ਤੋ ਬਾਣੀ ਕਿਹੜੀ ਦਿੱਤੀ ਜਾਂਦੀ ਹੈ? ਪਰਥਾਈ ਸਾਖੀ ਸਤ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਯਾਨੀ ਕਿ ਇੱਕ ਚੀਜ਼ ਨੂੰ ਮੁੱਖ ਰੱਖ ਕਰਕੇ ਉਪਦੇਸ਼ ਦਿੱਤਾ ਜਾਂਦਾ ਜਿਹੜੀ ਸ੍ਰਿਸ਼ਟੀ ਦੀਆਂ ਸਾਰੀਆਂ ਰੂਹਾਂ ਲਈ ਕਲਿਆਣਕਾਰੀ ਹੁੰਦਾ। ਤੇ ਉਹ ਉਪਦੇਸ਼ ਇਹੀ ਹੈ ਕਿ ਅਸੀਂ ਇੱਕ ਐਸੇ ਸਾਧਨ ਨੂੰ ਪ੍ਰਾਪਤ ਕਰ ਲਈਏ ਜਿਸ ਦੇ ਵਿੱਚ ਸਮਰੱਥਾ ਹੈ ਔਰ ਜਿਹੜਾ ਇਸ ਆਤਮਾ ਨੂੰ ਉਸ ਰਾਮ ਦੇ ਨਾਮ ਨਾਲ ਜੋੜਨ ਦੇ ਕਾਬਿਲ ਬਣਾ ਸਕੇ। ਤੇ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਕਿ ਅਸੀਂ ਇਸ ਬਾਣੀ ਨੂੰ ਸੁਣ ਕਰਕੇ ਇਸ ਦੇ ਉੱਪਰ ਅਮਲ ਕਰੀਏ ਔਰ ਰਾਮ ਨਾਮ ਕਿਸ ਨੂੰ ਕਿਹਾ ਹੈ ਇਸ ਦਾ ਚਿੰਤਨ ਨਿਰੰਤਰ ਕਰੀਏ। ਲਫ਼ਜ਼ ਸਾਧਨ ਨੇ, ਕੋਈ ਮੰਜ਼ਿਲ ਨਹੀਂ ਹੈ, ਮੰਜ਼ਿਲ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ। ਸਾਧ ਸੰਗਤ ਜੀ, ਸੱਚਖੰਡ ਤੋਂ ਜਿਹੜੀ ਬਾਣੀ ਦਿੱਤੀ ਜਾਂਦੀ ਹੈ, ਗੁਰੂ ਸਾਹਿਬ ਕੁਛ ਤੁਕਾਂ ਵੀ ਲੈਂਦੇ ਹਨ, ਕੁਛ ਮਿਸਾਲਾਂ ਵੀ ਦਿੰਦੇ ਨੇ, ਪਰ ਉਹਨਾਂ ਦਾ ਭਾਵ ਸਿਰਫ ਇਤਨਾ ਹੀ ਹੁੰਦਾ ਹੈ ਕਿ ਉਹ ਰੂਹਾਨੀਅਤ ਦੇ ਮਜ਼ਮੂਨ ਨੂੰ ਅੱਛੇ ਢੰਗ ਨਾਲ ਸਮਝਾ ਸਕਣ। ਕਿਸੇ ਦੀ ਨਿੰਦਿਆ ਜਾਂ ਵਡਿਆਈ ਕਰਨਾ ਨਹੀਂ, ਨਾ ਹੀ ਕੋਈ ਨਵਾਂ ਮਤ ਜਾਂ ਧਰਮ ਚਲਾਉਣਾ। ਕੋਈ ਵੀ ਮਾਈ ਭਾਈ ਮਾਲਕ ਦਾ ਪਿਆਰਾ ਇਸ ਪ੍ਰਕਿਰਿਆ ਦਾ ਕੁਛ ਹੋਰ ਅਰਥ ਕੱਢਦਾ ਹੈ ਤੇ ਉਸਦੇ ਆਪਣੇ ਮਨ ਦੇ ਅਰਥ ਨੇ, ਗੁਰਮਤ ਦਾ ਉਸਦੇ ਕੱਢੇ ਅਰਥਾਂ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਬੇਸ਼ੱਕ ਇਹ ਸਾਰੀਆਂ ਚੀਜ਼ਾਂ ਕਿਸੇ ਨਾ ਕਿਸੇ ਦੇਸ਼ ਜਾਤ ਮਜ੍ਹਬ ਔਰ ਕੌਮ ਦੇ ਨਾਲ ਸੰਬੰਧ ਰੱਖਦੀਆਂ ਨੇ, ਪਰ ਗੁਰਮਤ ਦਾ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।